ਕਿ ਫਸਲਾਂ ਸਿਰ 'ਤੇ ਖੜੀਆਂ ਨੇ, ਪੱਕੀਆਂ ਨੇ, ਅਤੇ ਨੁਕਸਾਨ ਜ਼ਿਆਦਾ ਹੋ ਜਾਂਦਾ ਕਿਸਾਨਾਂ ਦਾ।
ਬਿਲਕੁਲ ਬਿਲਕੁਲ। ਸੋ ਗੀਤ ਦੀ ਜਿਹੜੀ ਫਰਮਾਇਸ਼ ਸੀ ਪਿਛਲੇ ਐਪੀਸੋਡ ਦੇ ਵਿੱਚ ਸਾਨੂੰ ਆਈ ਸੀ ਅਤੇ ਪੂਰੀ ਨਹੀਂ ਕਰ ਸਕੇ ਸੀ, ਅਤੇ ਆਪਾਂ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਉਸ ਗੀਤ ਦੇ ਨਾਲ ਹੀ ਕਰਨੀ ਆ। ਪੰਜਾਬੀ ਇੰਡਸਟਰੀ ਦੇ ਮੰਨੇ ਪਰਮੰਨੇ ਮਿਊਜ਼ਿਕ ਡਾਇਰੈਕਟਰ ਸੁਖਸ਼ਿੰਦਰ ਸ਼ਿੰਦਾ, ਉਹਨਾਂ ਦਾ ਜਿਹੜਾ ਮਿਊਜ਼ਿਕ ਜਿਹੜਾ ਕਿਸੇ ਗਾਣੇ ਨੂੰ ਦੇ ਦਿੰਦੇ ਉਹ ਗਾਣੇ ਨੂੰ ਅਮਰ ਕਰ ਦਿੰਦੇ ਆ
ਜੀ। ਬਿਲਕੁਲ।
ਅਤੇ ਅਜੇ ਵੀ ਉਹਨਾਂ ਦੇ ਗਾਣੇ ਜਿਹੜੇ ਆ ਅੱਜ ਤੋਂ 20 ਸਾਲ ਪਹਿਲਾਂ ਜਿਹੜੇ ਆਏ ਸੀ ਉਹ ਵੀ ਅੱਜ ਦੇ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਉਹਦੇ ਨਾਲ ਤੁਸੀਂ ਉਹਨਾਂ ਨੂੰ ਰਿਲੇਟ ਕਰ ਸਕਦੇ ਹੋ। ਸੋ ਉਹਨਾਂ ਨੇ ਕਿੰਨਾ ਚਿਰ ਪਹਿਲਾਂ ਹੀ ਉਹ ਚੀਜ਼ ਜਿਹੜੀ ਆ ਸਰੋਤਿਆਂ ਦੇ ਲਈ ਪੇਸ਼ ਕਰਤੀ ਸੀ। ਸੋ ਗੀਤ ਤੋਂ ਬਾਅਦ ਤੁਹਾਡੇ ਨਾਲ ਫਿਰ ਤੋਂ ਜੁੜਾਂਗੇ, ਗੀਤ ਸੁਣਦੇ ਹਾਂ ਅਤੇ ਤੁਸੀਂ ਜੁੜੇ ਹੋ ਵਿਰਸਾ ਵਾਈਵਸ 'ਤੇ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਯੂਨੀਵਰਸਿਟੀ ਦੇ ਵਿੱਚ ਰੀਸੈਂਟਲੀ ਕਰਵਾਏ ਗਏ ਟਰਬਨ ਡੇ ਦੇ ਬਾਰੇ, ਅਤੇ ਨਾਲ ਹੀ ਨਾਲ ਅਪ੍ਰੈਲ ਦਾ ਮਹੀਨਾ ਚੜ੍ਹ ਰਿਹਾ ਅਤੇ ਅਪ੍ਰੈਲ ਦਾ ਮਹੀਨਾ ਜਿਹੜਾ ਉਹ ਸਿੱਖ ਜਗਤ ਦੇ ਲਈ ਬਹੁਤ ਮਹੱਤਵਪੂਰਨ ਹੈ। ਉਹਦੇ ਲਈ ਜਿਹੜੀਆਂ ਵੀ ਗਤੀਵਿਧੀਆਂ ਐਕਟੀਵਿਟੀਜ਼ ਵਿਨੀਪੈਗ ਦੇ ਵਿੱਚ ਲਿਖੀਆਂ ਗਈਆਂ ਨੇ ਉਹ, ਅਤੇ ਨਾਲ ਹੀ ਨਾਲ ਦੱਸ ਦਈਏ ਕਿ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਵੱਲੋਂ
ਕੈਨੇਡਾ ਦੇ ਵਿੱਚ ਮਨਾਇਆ ਜਾਂਦਾ।
ਬਿਲਕੁਲ। ਅਤੇ ਮੋਸਟਲੀ ਉਹ ਪ੍ਰੋਵਿੰਸਾਂ ਨੇ ਪ੍ਰੋਕਲਮੇਸ਼ਨ ਦਿੱਤੀ ਹੁੰਦੀ ਆ, ਅਤੇ ਮੈਨੀਟੋਬਾ ਨੇ ਵੀ ਇਸ ਨੂੰ ਅਨਾਊਂਸ ਕੀਤਾ ਸੀ 2 ਸਾਲ ਪਹਿਲਾਂ ਕਿ ਅਪ੍ਰੈਲ ਦਾ ਮਹੀਨਾ ਮੈਨੀਟੋਬਾ ਦੇ ਵਿੱਚ।
ਆਈ ਥਿੰਕ ਫਸਟ ਟਾਈਮ ਹੀ ਜਿਹੜਾ ਫਲੈਗ ਹੈਰੀਟੇਜ ਹੋਇਆ ਸੀ ਖਾਲਸੇ ਦਾ ਉਹ ਮੈਨੀਟੋਬਾ 'ਚ ਹੀ ਹੋਇਆ ਸੀ ਬੈਕ ਇਨ ਦੀ ਡੇਜ਼।
ਬਿਲਕੁਲ। ਸੋ ਇਸ ਬਾਰੇ ਆਪਾਂ ਗੱਲਾਂ ਬਾਤਾਂ ਵਿਸਥਾਰ ਦੇ ਵਿੱਚ ਕਰਾਂਗੇ ਗੀਤ ਤੋਂ ਬਾਅਦ। ਜੁੜੇ ਰਹੋ ਜੀ ਵਿਰਸਾ ਵਾਈਬਸ FM 101.5 ਤੇ।
ਤੇਰੇ ਟਾਊਨ
ਗੀਤ ਤੋਂ ਬਾਅਦ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਵਿਰਸਾ ਵਾਇਸ ਦੇ ਵਿੱਚ। ਮੈਂ ਇੰਦਰਜੀਤ ਅਤੇ ਮੇਰੇ ਨਾਲ ਅਰਸ਼ ਲਾਈਵ ਤੁਹਾਡੇ ਨਾਲ ਰੂਬਰੂ ਹਾਂ FM 101.5 ਤੇ। ਅਤੇ ਅਰਸ਼ ਆਪਾਂ ਗੀਤ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿ ਅਪ੍ਰੈਲ ਦਾ ਮਹੀਨਾ ਜਿਹੜਾ ਉਹ ਸਿੱਖ ਭਾਈਚਾਰੇ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ। ਕਨੇਡਾ ਦੇ ਵਿੱਚ ਵੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਆ ਸਿੱਖ ਜਗਤ ਵੱਲੋਂ ਕਰਵਾਈਆਂ ਜਾਂਦੀਆਂ ਨੇ। ਅਤੇ ਗੱਲ ਜੇ ਆਪਾਂ ਮੈਨੀਟੋਬਾ ਦੀ ਕਰੀਏ ਤਾਂ ਮੈਨੀਟੋਬਾ ਦੇ ਵਿੱਚ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਵੱਲੋਂ ਜਿਹੜਾ ਉਹ ਮਨਾਇਆ ਜਾਂਦਾ ਅਤੇ ਸਰਕਾਰ ਵੱਲੋਂ ਵੀ ਉਹਨੂੰ ਅਨਾਊਂਸ ਕੀਤਾ ਗਿਆ ਕਿ ਇਹ ਸਿੱਖ ਹੈਰੀਟੇਜ ਮੰਥ ਜਿਹੜਾ ਵਾ ਅਪ੍ਰੈਲ ਦਾ ਮਹੀਨਾ ਹੋਊਗਾ।
ਜੀ ਬਿਲਕੁਲ, ਆਈ ਥਿੰਕ 13 ਅਪ੍ਰੈਲ ਨੂੰ ਆਪਾਂ ਫਲੈਗ ਹੋਸਟਿੰਗ ਕਰਦੇ ਹਾਂ ਲੈਜਿਸਲੇਟਿਵ ਅਸੈਂਬਲੀ 'ਤੇ, ਜਿਹਦੇ 'ਚ ਖਾਲਸਾ ਹੀ ਨਿਸ਼ਾਨ ਝੂਲਦਾ ਪੂਰੇ ਪਾਰਲੀਮੈਂਟ ਦੇ ਪੂਰੀ ਲੈਜਿਸਲੇਟਿਵ ਅਸੈਂਬਲੀ 'ਤੇ। ਅਤੇ ਉਹਦੇ ਲਈ ਓਕੇਜਨ ਹੁੰਦੀ ਹੈ ਜੀ ਮੋਰਨਿੰਗ 'ਚ।
ਹਾਂਜੀ ਬਿਲਕੁਲ। ਸੋ ਇਹ ਮੈਨੂੰ ਮੈਂ ਅੱਗੇ ਕਲੀਅਰ ਵੀ ਕਰੂੰਗਾ ਕਿ ਇਹ ਲੈਜਿਸਲੇਟਿਵ 'ਤੇ ਹੁੰਦਾ ਕਿ ਜਾਂ ਮੈਨੂੰ ਲੱਗਦਾ ਸਿਟੀ ਹਾਲ 'ਤੇ ਹੁੰਦਾ।
ਸਿਟੀ ਹਾਲ
ਹਾਂਜੀ ਹਾਂਜੀ ਹਾਂਜੀ। ਸੋ ਸਿਟੀ ਹਾਲ ਵਿਖੇ ਹੋਊਗਾ ਅਤੇ ਉਸ ਜਿਹੜੀ ਸਿੱਖ ਹੈਰੀਟੇਜ ਮੰਥ ਮੈਨੀਟੋਬਾ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਹਰ ਅਪ੍ਰੈਲ ਦੇ ਵਿੱਚ, ਉਹਦੇ ਕਿਹੜੇ ਕਿਹੜੇ ਇਵੈਂਟ ਇੱਥੇ ਉਲੀਕੇ ਗਏ ਨੇ ਉਹਦੇ ਬਾਰੇ ਆਪਾਂ ਜਿਹੜੀ ਜਾਣਕਾਰੀ ਆ ਉਹ ਸਰੋਤਿਆਂ ਨਾਲ ਸਾਂਝੀ ਕਰਾਂਗੇ ਤਾਂ ਕਿ ਤੁਸੀਂ ਵੀ ਵੱਧ ਚੜ੍ਹ ਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰੋ ਅਤੇ ਪਤਾ ਲੱਗਦਾ ਕਿ ਆਪਣੀ ਕਮਿਊਨਿਟੀ ਇਕੱਠੀ ਹੋ ਰਹੀ ਆ।
ਜੀ ਬਿਲਕੁਲ।
ਅਤੇ ਇੱਕ ਪਲੇਟਫਾਰਮ ਮਿਲਦਾ ਆਪਣੀ ਕਮਿਊਨਿਟੀ ਨੂੰ ਜੋੜਨ ਦਾ ਅਤੇ ਇਹ ਸੰਗਤ ਦੇ ਲਈ ਇਹ ਬਹੁਤ ਵਧੀਆ ਚੀਜ਼ ਆ ਕਿ ਇਹ ਸੰਗਤ ਨੂੰ ਇਕੱਠੇ ਹੋ ਕੇ ਅਤੇ ਇਹ ਜਿਹੜੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਉਹਦੇ ਵਿੱਚ ਜਿਹੜੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਧਾਰਮਿਕ ਪ੍ਰੋਗਰਾਮ ਵੀ ਨੇ ਨਾਲ ਦੀ ਨਾਲ ਜਿਹੜੇ ਆਪਣੇ ਸੱਭਿਆਚਾਰਕ ਪ੍ਰੋਗਰਾਮ ਨੇ ਉਹ ਵੀ ਨੇ। ਸੋ ਜੇ ਆਪਾਂ ਇਸ ਪ੍ਰੋਗਰਾਮਾਂ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਵੱਡਿਆਂ ਤੋਂ ਲੈ ਕੇ ਅਤੇ ਬੱਚਿਆਂ ਤੱਕ ਸਾਰਿਆਂ ਦਾ ਇਹਦੇ ਵਿੱਚ ਕੋਈ ਨਾ ਕੋਈ ਰੋਲ ਹੈ। ਯੂਨੀਵਰਸਿਟੀ ਦੀ ਗੱਲ ਆਪਾਂ ਸ਼ੁਰੂ ਕਰੀਏ ਯੂਨੀਵਰਸਿਟੀ ਤੋਂ, ਅਤੇ ਯੂਨੀਵਰਸਿਟੀ ਆਫ ਮੈਨੀਟੋਬਾ ਵਿਖੇ 30 ਅਪ੍ਰੈਲ ਨੂੰ 30 ਮਾਰਚ ਨੂੰ ਟਰਬਨ ਡੇ ਜਿਹੜਾ ਉਹ ਹੋਸਟ ਕੀਤਾ ਗਿਆ ਪੰਜਾਬੀ ਸਟੂਡੈਂਟ ਐਸੋਸੀਏਸ਼ਨ ਵੱਲੋਂ 5SA ਵੱਲੋਂ, ਅਤੇ ਉਹਨੂੰ ਕਾਫੀ ਪਰਵਾਹ ਹੁੰਗਾਰਾ ਮਿਲਿਆ। ਅਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਇਵੈਂਟ ਆ ਰਹੇ ਨੇ ਯੂਨੀਵਰਸਿਟੀ ਆਫ ਵਿਨੀਪੈਗ ਦੇ ਵਿੱਚ ਵੀ ਜਿਹੜਾ ਟਰਬਨ ਡੇ ਆ 1 ਅਪ੍ਰੈਲ ਨੂੰ ਹੋਸਟ ਕੀਤਾ ਜਾ ਰਿਹਾ
ਜੀ।
ਸੋ ਉੱਥੇ ਯੂਨੀਵਰਸਿਟੀ ਦੇ ਸਟੂਡੈਂਟ ਤਾਂ ਜਾ ਹੀ ਰਿਹਾ ਅਤੇ ਜੇ ਭਾਈਚਾਰੇ 'ਚੋਂ ਕੋਈ ਉੱਥੇ ਹਾਜ਼ਰੀ ਲਵਾਉਣਾ ਚਾਹੁੰਦਾ ਤਾਂ ਉਹਨੂੰ ਵੀ ਉੱਥੇ ਵੈਲਕਮ ਹੈ
ਜੀ।
1 ਅਪ੍ਰੈਲ ਨੂੰ ਹੀ ਸਿੱਖ ਹੈਰੀਟੇਜ ਮੰਥ ਮੈਨੀਟੋਬਾ ਦੀ ਲਾਂਚ ਦੀ ਜਿਹੜੀ ਅਰਦਾਸ ਆ ਹਰ ਸਾਲ ਹੁੰਦੀ ਆ 1 ਤਰੀਕ ਨੂੰ, ਉਹ ਲੈਜਿਸਲੇਟਿਵ ਬਿਲਡਿੰਗ ਵਿਖੇ 1 ਅਪ੍ਰੈਲ ਨੂੰ 11 ਵਜੇ ਤੋਂ ਲੈ ਕੇ 1 ਵਜੇ ਦੇ ਦਰਮਿਆਨ ਜਿਹੜਾ ਇਹ ਪ੍ਰੋਗਰਾਮ ਹੈ ਉਹ ਲਿਖਿਆ ਗਿਆ
ਜੀ।
ਸੋ ਜੇ ਤੁਸੀਂ ਉਹਦੇ ਵਿੱਚ ਭਾਗ ਲੈਣਾ ਚਾਹੁੰਦੇ ਹੋ ਤਾਂ ਸਿੱਖ ਹੈਰੀਟੇਜ ਮੈਨੀਟੋਬਾ .ca 'ਤੇ ਜਾ ਕੇ ਤੁਸੀਂ RSVP ਕਰ ਸਕਦੇ ਹੋ, ਅਤੇ ਜੇ ਉੱਥੇ ਅਜੇ ਵੀ ਸਪੋਟ ਅਵੇਲੇਬਲ ਹੋਈ ਤਾਂ ਤੁਸੀਂ ਜ਼ਰੂਰ ਉਹਦੇ 'ਚ ਹਾਜ਼ਰੀ ਲਵਾ ਸਕਦੇ ਹੋ। ਉਹਦੀ ਕੋਈ ਟਿਕਟ ਨਹੀਂ ਆ, ਫਰੀ ਇਵੈਂਟ ਹੈ। ਅਤੇ ਨਾਲ ਦੀ ਨਾਲ ਤੁਹਾਨੂੰ ਲੈਜਿਸਲੇਟਿਵ ਬਿਲਡਿੰਗ ਜੇ ਤੁਸੀਂ ਕਦੀ ਗਏ ਨਹੀਂ ਤਾਂ ਉਹ ਵੀ ਤੁਹਾਨੂੰ ਦੇਖਣ ਦਾ ਇੱਕ ਮੌਕਾ ਮਿਲਦਾ
ਜੀ। ਬਿਲਕੁਲ।
ਸੋ ਜੇ ਥੋੜ੍ਹੀ ਆਪਾਂ ਗੱਲ ਕਰੀਏ ਇਸ ਤੋਂ ਇਲਾਵਾ ਜਿਹੜੇ ਇਵੈਂਟ ਕਰਵਾਏ ਜਾ ਰਹੇ ਨੇ, ਵਿਸਾਖੀ ਸੈਲੀਬ੍ਰੇਸ਼ਨ ਦਾ ਇਵੈਂਟ ਜਿਹੜਾ ਵਾ ਉਹ ਵੀ ਯੂਨੀਵਰਸਿਟੀ ਆਫ ਵਿਨੀਪੈਗ ਦੇ ਵਿੱਚ ਕਰਵਾਇਆ ਜਾ ਰਿਹਾ ਸਟੂਡੈਂਟਸ ਵੱਲੋਂ। ਉਹਦੇ ਵਿੱਚ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ ਜਾ ਰਿਹਾ, ਕੀਰਤਨ ਹੋਊਗਾ ਅਤੇ ਲੰਗਰ ਹੈ ਉੱਥੇ। ਸੋ ਇੱਕ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਯੂਨੀਵਰਸਿਟੀ ਦੇ ਸਟੂਡੈਂਟਸ ਵੱਲੋਂ ਕਿ ਯੂਨੀਵਰਸਿਟੀ ਦੇ ਵਿੱਚ ਜਿਹੜਾ ਉਹ ਪਾਠ ਕਰਵਾਇਆ ਜਾ ਰਿਹਾ
ਜੀ।
ਸੋ ਇਹ ਤੋਂ ਪਤਾ ਲੱਗਦਾ ਕਿ ਆਪਣੇ ਜਿਹੜੇ ਆ ਸਟੂਡੈਂਟ ਵੀ ਆ ਰੂਟਸ ਨਾਲ ਜੁੜੇ ਆ
ਜੀ,
ਉਹਦੇ 'ਚ
ਰਿਲੀਜੀਅਸ ਪ੍ਰੈਕਟਿਸਿਸ ਜਿਹੜੇ ਆ ਉਹ ਅਜੇ ਵੀ ਕਰਦੇ ਨੇ ਇੱਥੇ, ਅਤੇ ਆਪਣੇ ਗੁੱਡਵਿਲ ਲਈ ਪੋਜ਼ਿਟਿਵਿਟੀ ਲਈ ਚੜ੍ਹਦੀ ਕਲਾ ਦੀ ਅਰਦਾਸ ਅਜੇ ਵੀ ਉਹਨਾਂ 'ਚ ਜਜ਼ਬਾ ਹੈਗਾ।
ਬਿਲਕੁਲ। ਸੋ ਜਿਹੜਾ ਕਮਿਊਨਿਟੀ ਜਿੰਮ ਆ ਯੂਨੀਵਰਸਿਟੀ ਆਫ ਵਿਨੀਪੈਗ ਵਿਖੇ, ਉਹਦੇ ਵਿੱਚ ਇਹ ਪ੍ਰੋਗਰਾਮ ਜਿਹੜੇ ਉਹ ਲਿਖੇ ਗਿਆ ਯੂਨੀਵਰਸਿਟੀ ਦੀ ਸਟੂਡੈਂਟ ਐਸੋਸੀਏਸ਼ਨ ਵੱਲੋਂ। ਅਤੇ ਵਧੀਆ ਲੱਗਦਾ ਦੇਖਣ ਨੂੰ ਕਿ ਜਿਹੜੇ ਇੱਥੋਂ ਦੇ ਬੋਰਨ ਬਰੋਟ ਅਪ ਸਟੂਡੈਂਟ ਆ ਉਹ ਵੀ ਆ, ਉਹਦੇ 'ਚ ਇੰਟਰਨੈਸ਼ਨਲ ਸਟੂਡੈਂਟ ਵੀ ਆ, ਉਹ ਸਾਰੇ ਜਾਣੇ ਇਕੱਠੇ ਰਲ ਮਿਲ ਕੇ ਉਪਰਾਲੇ ਹਜੇ ਕਰਦੇ ਰਹਿੰਦੇ
ਜੀ।
ਅਤੇ ਆਰਟ ਗੈਲਰੀ ਇੱਕ ਲੱਗ ਰਹੀ ਹੈ ਜੀ, ਐਟਮ ਹੋਲਾ ਮਹੱਲਾ ਜੁੜ ਮੇਲਾ ਜਿਹੜਾ ਇੱਕ ਉਹ ਕਰਵਾਇਆ ਜਾ ਰਿਹਾ ਗੁਰਦੁਆਰਾ ਸਿੰਘ ਸਾਹਿਬ ਸਿੰਘ ਸਭਾ ਜਿਹੜਾ ਸਾਊਥ ਵਾਲੀ ਸਾਈਡ 'ਤੇ ਆ ਉਹਦੇ ਵਿੱਚ। ਸੋ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਆਰਟ ਗੈਲਰੀ ਲੱਗੂਗੀ, ਹੋਲਾ ਮਹੱਲਾ ਜੋੜ ਮੇਲਾ ਜਿਹੜਾ ਕਰਵਾਇਆ ਜਾਊਗਾ। ਮਿਸਲ ਵਿਨੀਪੈਗ ਇੱਕ ਔਰਗਨਾਈਜੇਸ਼ਨ ਆ, ਇਹਨਾਂ ਵੱਲੋਂ ਇਹ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ। ਸੋ ਇਹ ਹੋਣ ਜਾ ਰਿਹਾ 4 ਅਪ੍ਰੈਲ ਨੂੰ, ਅਤੇ ਸੈਟਰਡੇ ਦਾ ਦਿਨ ਆ, 9:30 ਤੋਂ ਲੈ ਕੇ 11:30 ਤੱਕ ਤੁਸੀਂ ਇਹਦੇ ਇੱਥੇ ਜਾ ਸਕਦੇ ਹੋ ਇਸ ਪ੍ਰਦਰਸ਼ਨੀ 'ਤੇ। ਅਤੇ ਜੇ ਤੁਸੀਂ ਕੋਈ ਆਰਟ ਇੱਥੇ ਡਿਸਪਲੇ ਕਰਨਾ ਚਾਹੁੰਦੇ ਹੋ ਆਪਦੇ ਵੱਲੋਂ, ਜਿਹੜੀ ਇਹਨਾਂ ਦੀਆਂ ਜੋ ਵੀ ਆ ਰਿਕੁਆਇਰਮੈਂਟਸ ਉਹਨਾਂ ਨੂੰ ਮੀਟ ਕਰਦੀ ਆ, ਅਤੇ ਤੁਸੀਂ ਵੀ ਆਪਣੀ ਕੋਈ ਵੀ ਆ ਪੇਂਟਿੰਗ ਆ ਜਾਂ ਕਿਸੇ ਵੀ ਤਰ੍ਹਾਂ ਦੇ ਤੁਹਾਡਾ ਕਲਾਕਾਰੀ ਆ, ਤੁਸੀਂ ਉੱਥੇ ਜਿਹੜੀ ਆ ਪ੍ਰਦਰਸ਼ਨੀ ਦੇ ਉੱਤੇ ਜਿਹੜੀ ਆ ਉਹ ਲਾ ਸਕਦੇ ਹੋ। ਅਤੇ ਤੁਸੀਂ ਮਿਸਲ ਵਿਨੀਪੈਗ ਦਾ ਜਿਹੜਾ ਇੰਸਟਾਗ੍ਰਾਮ ਪੇਜ ਆ ਉੱਤੇ ਤੁਸੀਂ ਦੇਖ ਸਕਦੇ ਹੋ, ਅਤੇ ਜਾਂ ਤੁਸੀਂ ਈਮੇਲ ਕਰ ਸਕਦੇ ਹੋ missalvinnipeg@gmail.com 'ਤੇ। ਸੋ 4 ਅਪ੍ਰੈਲ ਨੂੰ ਹੀ ਹੋਲਾ ਮਹੱਲਾ ਜਿਹੜਾ ਵਾ ਪ੍ਰੋਗਰਾਮ 11:00 ਤੋਂ ਲੈ ਕੇ 12:00 ਤੱਕ ਗੁਰਦੁਆਰਾ ਸਿੰਘ ਸਭਾ ਵਿਨੀਪੈਗ ਦੇ ਵਿੱਚ ਕਰਵਾਇਆ ਜਾਊਗਾ
ਜੀ। ਭਾਅ ਜੀ ਇਹਨਾਂ ਦਾ ਐਡਰੈਸ ਵੀ ਇੱਕ ਵਾਰੀ ਦੱਸ ਦਿਓ, ਸਿੰਘ ਸਭਾ ਗੁਰਦੁਆਰੇ ਦਾ।
ਹਾਂਜੀ ਬਿਲਕੁਲ, ਉਹ ਵੀ ਆਪਾਂ ਦੱਸ ਦਾਂਗੇ, 4000 ਸਟਰਜਨ ਰੋਡ 'ਤੇ ਆ ਜਿਹੜਾ
ਨੀਅਰ ਟੂ ਪੈਰੀਮੀਟਰ,
ਬਿਲਕੁਲ ਨੌਰਥ ਵਾਲੀ ਸਾਈਡ ਵਾਲੀ ਪੈ ਜਾਂਦਾ, ਅਤੇ ਜਦੋਂ ਤੁਸੀਂ ਇੰਕਸਟਰ ਨੂੰ ਸਿੱਧਾ ਬਾਹਰ ਬਾਹਰ ਨੂੰ ਜਾਂਦੇ ਹੋ ਅਤੇ ਉੱਧਰ ਅੱਗੇ ਸਟਰਜਨ ਰੋਡ ਆਉਂਦਾ, ਸਟਰਜਨ
ਕਾਇੰਡ ਆਫ ਨੌਰਥ ਵੈਸਟ ਦੇ ਵਿੱਚ,
ਬਿਲਕੁਲ ਨੌਰਥ ਵੈਸਟ 'ਤੇ ਆ, ਅਤੇ ਪੋਰਟੇਜ ਐਵੀਨਿਊ ਤੋਂ ਵੀ ਉੱਧਰ ਨੂੰ ਰਸਤਾ ਜਾਂਦਾ ਅਤੇ ਪੈਰੀਮੀਟਰ ਤੋਂ ਵੀ ਆ, ਅਤੇ ਉੱਥੇ ਇਹ ਪ੍ਰੋਗਰਾਮ ਜਿਹੜੇ ਆ ਮਿਸਲ ਵਿਨੀਪੈਗ ਵੱਲੋਂ ਜਿਹੜੇ ਆ ਕਰਵਾਏ ਜਾ ਰਹੇ ਆ। ਜੇ ਅੱਗੇ ਗੱਲ ਕਰੀਏ 4 ਤਰੀਕ ਤੋਂ ਬਾਅਦ 12 ਤਰੀਕ ਨੂੰ ਪੰਜਾਬ ਫਾਊਂਡੇਸ਼ਨ ਆਫ ਮੈਨੀਟੋਬਾ ਵੱਲੋਂ ਵਿਸਾਖੀ ਦਾ ਜਿਹੜਾ ਵਿਸਾਖੀ ਮੇਲਾ ਉਹ ਕਰਵਾਇਆ ਜਾ ਰਿਹਾ ਪੰਜਾਬ ਕਲਚਰਲ ਸੈਂਟਰ ਵਿਖੇ। ਉੱਥੇ ਧਾਰਮਿਕ ਅਰਦਾਸ ਤੋਂ ਇਲਾਵਾ, ਕੀਰਤਨ ਤੋਂ ਇਲਾਵਾ ਸੱਭਿਆਚਾਰਕ ਪਰਫੋਰਮੈਂਸਿਸ ਵੀ ਹੋਣਗੀਆਂ ਗਿੱਧੇ ਭੰਗੜੇ ਦੀਆਂ, ਅਤੇ ਉਹ ਵੀ ਇੱਕ ਵਧੀਆ ਫੈਮਿਲੀ ਇਵੈਂਟ ਆ। ਸੰਡੇ ਦੇ ਦਿਨ ਨੂੰ ਹੋ ਰਿਹਾ, 12 ਤਰੀਕ ਨੂੰ, 12 ਅਪ੍ਰੈਲ ਨੂੰ ਸ਼ਾਮ ਨੂੰ 5:30 ਵਜੇ ਪੰਜਾਬ ਕਲਚਰਲ ਸੈਂਟਰ ਵਿਖੇ ਵਿਸਾਖੀ ਮੇਲਾ ਜਿਹੜਾ ਹੋ ਰਿਹਾ, ਉੱਥੇ ਜ਼ਰੂਰ ਤੁਸੀਂ ਪਹੁੰਚੋ। ਅਤੇ ਹਰ ਸਾਲ ਹੁੰਦਾ, ਕਾਫੀ ਲੰਬੇ ਸਮੇਂ ਤੋਂ ਇਹ ਕਰਵਾਇਆ ਜਾ ਰਿਹਾ, ਅਤੇ ਜਿਹੜੀ
ਅਤੇ ਇਸ ਈਵੈਂਟ ਦੀ ਕੋਈ ਟਿਕਟ ਵਗੈਰਾ ਜਾਂ?
ਹਾਂਜੀ, ਜਿਹੜਾ ਵਿਸਾਖੀ ਮੇਲਾ ਹੋ ਰਿਹਾ ਪੰਜਾਬ ਕਲਚਰ ਸੈਂਟਰ ਵਿਖੇ, ਇਸ ਇਵੈਂਟ ਦੀ ਜਿਹੜੀ ਟਿਕਟ ਆ ਉਹ ਸਿਰਫ $10 ਹੈ। ਜਿਹੜੇ ਬੱਚੇ ਨੇ 12 ਸਾਲ ਤੋਂ ਥੱਲੇ ਉਹਨਾਂ ਦੇ ਲਈ ਕੋਈ ਵੀ ਟਿਕਟ ਨਹੀਂ ਆ, ਉਹ ਫ੍ਰੀ ਆ ਉਹਨਾਂ ਦੀ ਐਂਟਰੀ। ਸੋ ਅਡਲਟਸ ਦੇ ਲਈ ਜਿਹੜੀ ਆ ਉਹ $10 ਦੀ ਟਿਕਟ ਹੈ। ਅਤੇ ਇਹਨਾਂ ਦਾ ਮਕਸਦ ਇਹੀ ਹੁੰਦਾ ਕਿ ਜਿਹੜੇ ਉਹ ਹਾਲ ਦੇ ਵਿੱਚ ਕਰਦੇ ਨੇ ਕਿ ਉਹਦਾ ਹਾਲ ਦਾ ਜਿਹੜਾ ਖਰਚਾ ਵਗੈਰਾ ਉਹ ਥੋੜ੍ਹਾ ਬਹੁਤ ਉਹਦੇ ਯੋਗਦਾਨ ਪੈ ਜੇ, ਅਤੇ ਪਲੱਸ ਨਾਲ ਦੀ ਨਾਲ ਟਿਕਟਾਂ ਦਾ ਕਰਕੇ ਜਿਹੜੀ ਇੱਕ ਹਾਲ ਦੀ ਕਪੈਸਿਟੀ ਆ ਉਹਨੂੰ ਵੀ ਇੱਕ ਧਿਆਨ ਦੇ ਵਿੱਚ ਰੱਖਿਆ ਜਾ ਸਕੇ। ਸੋ ਪਹਿਲਾਂ ਮੈਨੂੰ ਯਾਦ ਹੈ ਕਿ ਇਹ ਇਵੈਂਟ ਜਦੋਂ ਹੁੰਦਾ ਸੀ ਕੁਝ ਸਾਲ ਪਹਿਲਾਂ, ਅਤੇ ਉਦੋਂ ਫ੍ਰੀ ਐਂਟਰੀ ਹੁੰਦੀ ਸੀ, ਅਤੇ ਉਦੋਂ ਕਾਫੀ ਪ੍ਰੋਬਲਮ ਇਹ ਹੁੰਦੀ ਸੀ ਕਿ ਕਈ ਵਾਰੀ ਸੱਜਣ ਉੱਥੇ ਪਹੁੰਚ ਜਾਂਦੇ ਸੀ ਅਤੇ ਉੱਥੇ ਹਾਲ ਦੇ ਵਿੱਚ ਕਪੈਸਿਟੀ ਨਾ ਹੋਣ ਕਰਕੇ ਉਹਨਾਂ ਨੂੰ ਬਾਹਰੋਂ ਮੁੜਨਾ ਪੈਂਦਾ ਸੀ,
ਸੰਗਤ ਜ਼ਿਆਦਾ ਹੋ ਜਾਂਦੀ ਸੀ।
ਸੋ ਇਸ ਕਰਕੇ ਜਿਹੜੀ ਉਹਦੀ ਟਿਕਟ ਆ ਉਹ ਇਸ ਕਰਕੇ ਰੱਖੀ ਗਈ ਸੀ ਕਿ ਤਾਂ ਕਿ ਉਹਨੂੰ ਟਰੈਕ ਕੀਤਾ ਜਾ ਸਕੇ। ਸੋ ਇਸ ਪ੍ਰੋਗਰਾਮ ਤੋਂ ਬਾਅਦ ਜਿਹੜਾ 14 ਅਪ੍ਰੈਲ ਨੂੰ ਨਿਸ਼ਾਨ ਸਾਹਿਬ ਸੈਰੇਮਨੀ ਜਿਹੜੀ ਸਿਟੀ ਹਾਲ ਵਿਖੇ ਹੋ ਰਹੀ ਹੈ, ਜਿਹਦੇ ਬਾਰੇ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ, ਸਵੇਰੇ 9:30 ਵਜੇ ਤੋਂ ਲੈ ਕੇ 10:30 ਦੇ ਦਰਮਿਆਨ ਇਹ ਪ੍ਰੋਗਰਾਮ ਜਿਹੜਾ ਸਿਟੀ ਹਾਲ ਵਿਨੀਪੈਗ ਡਾਊਨ ਟਾਊਨ ਮੇਨ ਸਟਰੀਟ 'ਤੇ ਜਿਹੜਾ ਵਾ ਇਹ ਰੱਖਿਆ ਗਿਆ, ਅਤੇ ਤੁਸੀਂ ਉੱਥੇ ਵੀ ਜੇ ਅਵੇਲੇਬਲ ਹੋ ਤਾਂ ਜ਼ਰੂਰ ਪਹੁੰਚੋ 14 ਅਪ੍ਰੈਲ ਨੂੰ ਇਹ ਇਵੈਂਟ ਆ।
ਜੀ ਬਿਲਕੁਲ, ਮੋਸਟਲੀ ਜਿਹੜੇ ਇਵੈਂਟਸ ਜਾਂ ਇਹ ਪ੍ਰੋਗਰਾਮ ਕਰਵਾਏ ਗਏ ਆ ਡਿਫਰੈਂਟ ਔਰਗਨਾਈਜੇਸ਼ਨ ਵੱਲੋਂ, ਇਹ ਸੈਟਰਡੇ ਸੰਡੇ ਆ, ਸੋ ਦੈਟ ਕਿ ਆਪਣੇ ਲੋਕਾਂ ਨੂੰ ਕੰਮਾਂ ਕਾਰਾਂ ਤੋਂ ਛੁੱਟੀ ਹੋਵੇ। ਸੋ ਫੋਰ ਸ਼ੋਰ ਕਿ ਜੇ ਤੁਸੀਂ ਫ੍ਰੀ ਹੋ ਉਹਨਾਂ ਦਿਨਾਂ 'ਚ ਤਾਂ ਜ਼ਰੂਰ ਵਿਜ਼ਿਟ ਕਰੋ।
ਜ਼ਰੂਰ, ਕਈ ਪ੍ਰੋਗਰਾਮ ਜਿਹੜੇ ਉਹ ਵੀਕਡੇਸ ਦੇ ਵਿੱਚ ਵੀ ਆ, ਡਿਪੈਂਡਿੰਗ ਔਨ ਕਿ ਉਹਨਾਂ ਦੀ ਕਈ ਵਾਰੀ ਸਿਟੀ ਹਾਲ ਜਾਂ ਜੋ ਵੀ ਹੈ ਨਾ ਕਿ ਕਈ ਵਾਰੀ ਕਲੋਜ਼ ਹੁੰਦੇ ਆ ਜਾਂ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਕਈ ਚੀਜ਼ਾਂ ਵੀਕਡੇਸ ਦੇ ਵਿੱਚ ਵੀ ਆ, ਬਟ ਫਿਰ ਵੀ ਸਾਰੇ ਜਣੇ ਵੀ 9 to 5 ਜੋਬ ਨਹੀਂ ਕਰਦੇ
ਜੀ,
ਅਤੇ 9 to 5 ਵਾਲਿਆਂ ਨੂੰ ਵੀ ਜੇ ਤੁਸੀਂ ਡਾਊਨ ਟਾਊਨ ਦੇ ਵਿੱਚ ਹੀ ਕੰਮ ਕਰਦੇ ਹੋ ਤਾਂ ਜ਼ਰੂਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ, ਮੈਨੂੰ ਉਮੀਦ ਆ ਕਿ ਪਹੁੰਚੋਗੇ। ਇਸ ਤੋਂ ਇਲਾਵਾ ਜੇ ਨੈਕਸਟ ਗੱਲ ਕਰੀਏ ਤਾਂ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੀ 25 ਅਪ੍ਰੈਲ ਨੂੰ ਜਿਹੜਾ ਸਿੱਖ ਸੈਂਚਰੀ ਆਫ ਸਰਵਿਸ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ, ਜਿਹਦੇ ਵਿੱਚ ਕਿ ਸਿੱਖ ਫੌਜੀਆਂ ਵੱਲੋਂ ਜੋ World War I, II ਇਹਨਾਂ ਦੇ ਵਿੱਚ ਆਪਦਾ ਯੋਗਦਾਨ ਪਾਇਆ ਗਿਆ, ਉਹਨਾਂ ਦੇ ਬਾਰੇ ਜੋ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਐਂਡ ਭਾਈ ਕਾਹਨ ਸਿੰਘ ਨਾਭਾ ਫਾਊਂਡੇਸ਼ਨ ਵੱਲੋਂ ਇਹ ਰੱਖਿਆ ਗਿਆ, ਇਹਨਾਂ ਨੇ ਜੋ ਰਿਸਰਚ ਕੀਤੀ ਆ, ਜੋ ਇਹਨਾਂ ਨੇ ਚੀਜ਼ਾਂ ਉਹਦੇ 'ਚ ਸਿੱਖ ਜਗਤ ਦੀ ਜੋ ਕੰਟਰੀਬਿਊਸ਼ਨ ਸੀ ਸਿੱਖ ਫੌਜੀਆਂ ਦੀ, ਉਹਦੇ ਬਾਰੇ ਜੋ ਇੱਕ ਪ੍ਰੋਗਰਾਮ ਉਲੀਕਿਆ ਗਿਆ, ਅਤੇ ਇਹ ਵੀ ਬਹੁਤ ਵਧੀਆ ਚੀਜ਼ ਆ ਕਿ ਜਦੋਂ ਆਪਾਂ ਇਹ ਸੋਚਦੇ ਹਾਂ, ਆਪਾਂ ਨੂੰ ਇਹ ਲੱਗਦਾ ਕਿ ਸ਼ਾਇਦ ਪੰਜਾਬੀ ਇਹਨਾਂ ਮੁਲਕ ਦੇ ਵਿੱਚ ਕਿਤੇ ਆ ਪਿਛਲੇ 50-60 ਸਾਲ ਤੋਂ ਆਉਣੇ ਸ਼ੁਰੂ ਹੋਏ ਆ, ਫਿਰ ਆਪਾਂ ਨੂੰ ਥੋੜ੍ਹਾ ਪਿੱਛੇ ਜਾਈਏ ਤਾਂ ਇਹ ਪਤਾ ਲੱਗਦਾ ਕਿ ਹਾਂਜੀ ਕਾਮਾ ਗਾਟਾ ਮਾਰੂ ਜਿਹੜਾ ਜਹਾਜ਼ ਸੀ ਗੁਰੂ ਨਾਨਕ ਜਹਾਜ਼
ਅਤੇ
100 ਸਾਲ ਪਹਿਲਾਂ ਦੀਆਂ ਗੱਲਾਂ ਵਾ,
ਅਤੇ ਉਸ ਤੋਂ ਪਹਿਲਾਂ ਦਾ ਵੀ ਪੰਜਾਬੀ ਆਉਂਦੇ ਰਹੇ ਆ, ਜਿਵੇਂ ਵਰਲਡ ਜਾਂ ਦੁਨੀਆਂ ਦਾ ਰੀਸ਼ੇਪ ਹੁੰਦੀ ਰਹੀ ਆ।
ਬਿਲਕੁਲ,
ਸੋ ਮਾਈਗ੍ਰੇਸ਼ਨ ਤਾਂ ਸ਼ੁਰੂ ਤੋਂ ਹੀ ਰਹੀ ਹੈ।
ਸੋ ਜਦੋਂ ਬ੍ਰਿਟਿਸ਼ ਇੰਡੀਆ ਦੇ ਵਿੱਚ ਸੀ ਅਤੇ ਉਹਦੇ ਥਰੂ ਕਾਫੀ ਜਿਹੜੇ ਆ
ਬ੍ਰਿਟਿਸ਼ ਸਿੱਖ ਆਰਮੀ ਦੇ ਵਿੱਚ,
ਬ੍ਰਿਟਿਸ਼ ਸਿੱਖ ਆਰਮੀ ਰੈਜੀਮੈਂਟ ਦੇ ਵਿੱਚੋਂ ਕਾਫੀ ਜਿਹੜੇ ਇਨਲਿਸਟ ਹੋਏ ਸੀ ਜਿਹੜੇ ਆਪਣੇ ਸਿੱਖ ਫੌਜੀ ਨੇ। ਅਤੇ ਮੇਰੀ ਗੱਲ ਚੱਲ ਰਹੀ ਸੀ ਇੱਕ ਜਿਹੜੇ ਸਿੱਖ ਹੈਰੀਟੇਜ ਮੈਨੀਟੋਬਾ ਔਰਗਨਾਈਜੇਸ਼ਨ ਉਹਨਾਂ ਦੇ ਜਿਹੜੇ ਇੱਕ ਸੱਜਣ ਆ, ਉਹ ਕਹਿ ਰਹੇ ਸੀ ਕਿ ਉਹਨਾਂ ਨੇ ਬਹੁਤ ਇੰਟਰਸਟਿੰਗ ਫੈਕਟ ਲੱਭਿਆ ਕਿ 1800s ਦੇ ਵਿੱਚ ਵੀ ਵਿਨੀਪੈਗ ਦੇ ਵਿੱਚੋਂ ਦੋ ਜਿਹੜੇ ਪੰਜਾਬੀ ਸਿੱਖ ਜਿਹੜੇ ਆ ਫੌਜੀ ਇਨਲਿਸਟ ਹੋਏ ਸੀ ਵਰਲਡ ਵਾਰ ਦੇ ਵਿੱਚ। ਸੋ ਉਹ ਇੱਕ ਕਾਫੀ ਇੰਟਰਸਟਿੰਗ ਚੀਜ਼ ਹੋ ਗਈ ਇਸ ਇਵੈਂਟ 'ਤੇ ਦੇਖਣ ਵਾਲੀ। ਇਹ 25 ਅਪ੍ਰੈਲ ਨੂੰ ਜਿਹੜਾ ਇਵੈਂਟ ਆ ਇਹ ਜੂਡੀ ਸਿਲਵਰ ਕਾਮਨ ਮੇਪਲਸ ਕਲੀਜਰ ਦੇ ਵਿੱਚ ਹੋ ਰਿਹਾ, ਮੇਪਲ ਕਲੀਜਰ ਮੇਪਲਸ ਏਰੀਆ ਦੇ ਵਿੱਚ ਹੀ ਆ, ਅਤੇ ਉੱਥੇ ਕਾਫੀ ਇਵੈਂਟ ਹੁੰਦੇ ਰਹਿੰਦੇ ਆਪਣੀ ਪੰਜਾਬੀ ਕਮਿਊਨਿਟੀ ਦੇ, ਅਤੇ ਉੱਥੇ ਇਵੈਂਟ ਹੋ ਰਿਹਾ ਅਤੇ ਉੱਥੇ ਜ਼ਰੂਰ ਪਹੁੰਚੋ। ਅਤੇ ਇਹ ਜਿਹੜੇ ਇਵੈਂਟ ਤੁਹਾਨੂੰ ਦੱਸਿਆ ਇਹਨਾਂ ਬਾਰੇ ਜਿਹੜੀ ਸਾਨੂੰ ਹੁਣ ਤੱਕ ਜੋ ਜਾਣਕਾਰੀ ਆ ਅਪ੍ਰੈਲ ਮਹੀਨੇ ਦੇ ਵਿੱਚ ਕਰਵਾਏ ਜਾ ਰਹੇ ਨੇ, ਅਤੇ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਹੋਰ ਇਵੈਂਟ ਸਿੱਖ ਹੈਰੀਟੇਜ ਮੰਥ ਦੇ ਸੰਬੰਧ ਦੇ ਵਿੱਚ ਕਰਵਾ ਰਹੇ ਹੋ ਤਾਂ ਜ਼ਰੂਰ ਸਾਨੂੰ ਵਿਰਸਾ ਵਾਇਸ ਦੇ ਇੰਸਟਾਗ੍ਰਾਮ ਪੇਜ 'ਤੇ ਜਾਂ ਕਾਲ ਕਰਕੇ 2048981076 'ਤੇ ਤੁਸੀਂ ਮੈਸੇਜ ਕਾਲ ਕਰ ਸਕਦੇ ਹੋ, ਅਤੇ ਅਸੀਂ ਉਹਦੇ ਬਾਰੇ ਵੀ ਜਿਹੜੀ ਜਾਣਕਾਰੀ ਆਪਣੇ ਸਰੋਤਿਆਂ ਤੱਕ ਪਹੁੰਚਾਵਾਂਗੇ। ਅਤੇ ਅਗੇਨ ਸਾਰੇ ਭਾਈਚਾਰੇ ਨੂੰ ਅਸੀਂ ਵਧਾਈ ਦਿੰਦੇ ਹਾਂ ਸਿੱਖ ਹੈਰੀਟੇਜ ਮੰਥ ਦੀ।
ਜੀ ਬਿਲਕੁਲ,
ਐਂਡ ਨਾਲ ਹੀ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਜਿੰਨੇ ਵੀ ਇਵੈਂਟਸ ਦੇ ਵਿੱਚ ਪਹੁੰਚ ਸਕਦੇ ਹੋ ਅਤੇ ਜ਼ਰੂਰ ਪਹੁੰਚੋਗੇ।
ਜੀ, ਸੋ ਇਹ ਇਵੈਂਟ ਆਪਣੀ ਹੋਂਦ ਹੀ ਦਰਸਾਉਂਦੇ ਆ ਕਿ ਬਾਕੀ ਕਮਿਊਨਿਟੀ ਦੇ ਨਾਲ ਕਿ ਪੰਜਾਬੀ ਕਮਿਊਨਿਟੀ ਵੀ ਇੱਥੇ ਹੈਗੇ ਆ।
ਬਿਲਕੁਲ, ਸੋ ਗੱਲਾਂਬਾਤ ਦਾ ਸਿਲਸਿਲਾ ਆਪਾਂ ਫਿਰ ਜਿਹੜਾ ਉਹ ਜਾਰੀ ਰੱਖਾਂਗੇ, ਇਹ ਗੀਤ ਸੁਣ ਲਈਏ ਅਤੇ ਗੀਤ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਜਿਹੜਾ ਟਰਬਨ ਡੇ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਵਿੱਚ ਕਰਵਾਇਆ ਗਿਆ, ਅਤੇ ਉੱਥੇ ਵਿਰਸਾ ਵਾਇਸ ਦੀ ਟੀਮ ਅਸੀਂ ਉੱਥੇ ਲਾਈਵ ਪਹੁੰਚ ਕੇ ਜੋ ਕਵਰੇਜ ਕੀਤੀ ਆ, ਜੋ ਗੱਲਾਂ ਬਾਤਾਂ ਕੀਤੀਆਂ ਉੱਥੇ ਸੱਜਣਾਂ ਦੇ ਨਾਲ, ਅਤੇ ਜਿਹੜੇ ਵੀ ਉੱਥੇ ਪਾਰਟੀਸਪੇਟ ਕਰ ਰਹੇ ਸੀ ਉਸ ਪ੍ਰੋਗਰਾਮ ਦੇ ਵਿੱਚ, ਅਤੇ ਉਹਦੀਆਂ ਗੱਲਾਂ ਬਾਤਾਂ ਦੀਆਂ ਕੁਝ ਝਲਕੀਆਂ ਤੁਹਾਨੂੰ ਜਿਹੜੀਆਂ ਉਹ ਤੁਹਾਡੇ ਰੂਬਰੂ ਕਰਾਂਗੇ। ਗੀਤ ਤੋਂ ਬਾਅਦ ਫਿਰ ਤੋਂ ਜੁੜਦੇ ਹਾਂ ਤੁਹਾਡੇ ਨਾਲ ਵਿਰਸਾ ਵਾਇਸ 'ਤੇ FM 101.5।
ਚੁੱਕਦੇ ਜੋ ਅੱਧ ਬਹੁਤੀ ਸਾਡੇ ਅੱਗੇ ਚੁੱਕਦੇ ਬਦਾਮੀ ਤੇਰੀ ਅੱਖ ਲੈਂਦੀ ਜਾਲ ਜੀ ਫਸਾਨੀ ਸਾਡੀ ਇੱਕ ਲੁੱਕ ਨਾਲ ਭੱਜ ਭੱਜ ਲੁੱਕਦੇ ਨੀ ਮੈਂ ਸਾਂਭ ਲੂੰਗਾ ਜਾਗੇ ਦੇ ਨਾਲ ਹੀ ਕਿਹੜੇ ਕੰਮ ਨੂੰ ਜੇ ਮੁੱਕਰੇ ਨਾ ਲਾ ਕੇ ਲਾਉਣੀ ਯਾਰੀ ਕਿਹੜੇ ਕੰਮ ਨੂੰ ਜੋ ਤੇਰੇ ਵੱਲ ਤੱਕੂਆਂ ਨੇ ਲਾਉਣੇ ਹੱਥ ਕੰਨ ਨੂੰ ਤੂੰ ਬਾਦਸ਼ਾਹ ਦੇ ਨਾਲ ਫਿਰ ਬਵੇਂਗੀ ਨੀ ਜੱਟੀ ਇਹ ਜੇ ਜੱਟ ਨਾਲ ਰਵੇਂਗੀ ਤਾਂ ਖੁਸ਼ ਰਵੇਂਗੀ ਰਾਣੀਆਂ ਦੇ ਵਾਂਗੂ ਜੀਵੀ ਜ਼ਿੰਦਗੀ ਨੀ ਜੱਟੀ ਇਹ ਜੇ ਜੱਟ ਨਾਲ ਰਵੇਂਗੀ ਤਾਂ ਖੁਸ਼ ਰਵੇਂਗੀ ਜਾਣੀ ਖੜਾ ਤੇਰੇ ਅੱਗੇ ਨਾ ਤੂੰ ਤੇਰੀ ਪਰਵਾਨੀ ਸੌਫਟ ਸਪਟ ਬਸ ਤੇਰੇ ਲਈ ਰੱਖਿਆ ਨੀ ਆਇਆ ਜਿਹੜਾ ਸਾਡੇ ਵਿੱਚ ਦੇਣਾ ਮੈਂ ਮਿਟਾਨੀ ਜੇ ਤੂੰ ਉਸ ਨਾਲ ਦੀ ਰਾਣੀ ਮੈਂ ਵੀ ਮੱਝਦਾ ਹਾਂ ਜੱਟਣੀ ਨੀ ਤੇਰੇ ਨਾਲ ਯਾਰੀ ਪਾਉਣੀ ਇਹੀ ਸਾਡੀ ਰੱਤਨੀ ਉਹ ਆਦਤ ਜੇ ਪੈ ਗਈ ਤੈਨੂੰ ਨੱਥਣੀ ਨਹੀਂ ਨਾਮ ਗਿੱਲ ਦਾ ਤੂੰ ਬਾਰ ਬਾਰ ਲਵੇਂਗੀ ਨੀ ਜੱਟੀਏ ਜੇ ਜੱਟ ਨਾਲ ਰਵੇਂਗੀ ਤਾਂ ਖੁਸ਼ ਰਵੇਂਗੀ ਕੁੜੇ ਸੰਗੀ ਨਾ ਜੋ ਚਾਹੀਦਾ ਆ ਮੰਗਲੀ ਤਦਲੂ ਮੈਂ ਨਖਰੇ ਵੀ ਤੇਰੇ ਮੁੱਟੇ ਆ ਰਹੇ ਕਿਸੇ ਪਾਸੇ ਵੀ ਹੱਥ ਸਾਡਾ ਤੰਗ ਨੀ ਕਿਹੜਾ ਦੁਨੀਆ ਤੇ ਜਿਹੜਾ ਤੇਰੇ ਆ ਰਹੇ ਅੱਗੇ ਖੰਘ ਜੂ ਨੀ ਤੈਨੂੰ ਕੁਝ ਕਹਿ ਕੇ ਦੱਸ ਸੁੱਕਾ ਕਿਹੜਾ ਲੰਘ ਜੂ ਹੱਥ ਫੜ ਲਿਆ ਗੱਭਰੂ ਦਾ ਇੱਕ ਵਾਰ ਤੂੰ ਦੂਰ ਜਾਵੀ ਨਾ ਜਾਵੀ ਨਾ ਫਿਰ ਕਵੇਂਗੀ ਨੀ ਜੱਟੀ ਇਹ ਜੇ ਜੱਟ ਨਾਲ ਰਵੇਂਗੀ ਤਾਂ ਖੁਸ਼ ਰਵੇਂਗੀ ਰਾਣੀਆਂ ਦੇ ਵਾਂਗੂ ਜੀਵ ਜ਼ਿੰਦਗੀ ਨੀ ਜੱਟੀ ਇਹ ਜੇ ਜੱਟ ਨਾਲ ਰਵੇਂਗੀ ਤਾਂ ਖੁਸ਼ ਰਵੇਂਗੀ
ਰਾਣੀਆਂ ਦੇ ਵਾਂਗੂ ਜੀ ਰਾਣੀਆਂ ਦੇ ਵਾਂਗੂ ਜੀ।
ਖੁਸ਼ ਰਵੇਗੀ ਰੋਣੀਆਂ ਦੇ ਵਾਂਗੂ ਜੀ ਵੀ ਜ਼ਿੰਦਗੀ
ਤੋਂ ਬਾਅਦ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਵਿਰਸਾ ਵਾਈਫ ਚੱਲ ਰਿਹਾ ਜੀ ਅਤੇ ਗੱਲਬਾਤ ਆਪਾਂ ਕਰ ਰਹੇ ਹਾਂ ਸਿੱਖ ਹੈਰੀਟੇਜ ਮੰਥ ਮੈਨੀਟੋਬਾ ਵਿਖੇ ਜਿਹੜਾ ਹਰੇਕ ਸਾਲ ਅਪ੍ਰੈਲ ਦੇ ਵਿੱਚ ਮਨਾਇਆ ਜਾਂਦਾ ਉਹਦੇ ਬਾਰੇ ਅਤੇ ਜਿਹੜੇ ਜਿਹੜੇ ਵੀ ਉਹਦੇ ਰਿਗਾਰਡਿੰਗ ਜਿਹੜੇ ਪ੍ਰੋਗਰਾਮ ਰੱਖੇ ਗਏ ਨੇ ਉਹਨਾਂ ਬਾਰੇ ਗੱਲਬਾਤ ਚੱਲ ਰਹੀ ਆ ਅਤੇ 30 ਮਾਰਚ ਨੂੰ ਯੂਨੀਵਰਸਿਟੀ ਆਫ ਮੈਨੀਟੋਬਾ ਵਿਖੇ ਪੰਜਾਬੀ ਸਟੂਡੈਂਟਸ ਜਿਹੜੀ ਆ ਉਹਨਾਂ ਦੀ ਇੱਕ ਸੰਸਥਾ ਉਹਨਾਂ ਵੱਲੋਂ 5SA ਜਿਹੜੀ ਆ ਉਹਨਾਂ ਵੱਲੋਂ ਟਰਬਨ ਡੇ ਜਿਹੜਾ ਉਹ ਮਨਾਇਆ ਗਿਆ ਅਤੇ ਵਿਰਸਾ ਵਾਈਫ ਦੀ ਟੀਮ ਉੱਥੇ ਪਹੁੰਚੀ ਅਤੇ ਵਿਰਸਾ ਦੀ ਟੀਮ ਨੇ ਗੱਲਾਂ ਪਤਾ ਕੀਤੀਆਂ ਜਿਹੜੇ ਵੀ ਉੱਥੇ ਪ੍ਰਬੰਧਕ ਸੀ ਜਾਂ ਪਾਰਟੀਸਪੈਂਟ ਸੀ ਅਤੇ ਕਾਫੀ ਵਧੀਆ ਪ੍ਰੋਗਰਾਮ ਸੀ ਅਤੇ ਉਹਦੇ ਬਾਰੇ ਆਪਾਂ ਜਿਹੜੀ ਆ ਗੱਲਬਾਤ ਆਪਣੇ ਸਰੋਤਿਆਂ ਨੂੰ ਜਿਹੜੀ ਆ ਤੁਹਾਡੇ ਨਾਲ ਰੂਬਰੂ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਊਗੀ
ਜੀ ਜ਼ਰੂਰ ਬਿਲਕੁਲ
ਯੂਨੀਵਰਸਿਟੀ ਸੈਂਟਰ ਵਿਖੇ ਜਿਹੜਾ ਇੱਕ ਸਪੈਸ਼ਲ ਪ੍ਰੋਗਰਾਮ ਕਰਵਾਇਆ ਜਾ ਰਿਹਾ 5SA ਦੀ ਟੀਮ ਵੱਲੋਂ ਟਰਬਨ ਡੇ ਉਸ ਇਵੈਂਟ ਤੋਂ ਲਾਈਵ ਤੁਹਾਡੇ ਨਾਲ ਇਹ ਜਿਹੜੀ ਆ ਗੱਲਬਾਤ ਅਸੀਂ ਰਿਕਾਰਡ ਕੀਤੀ ਆ ਅਤੇ ਮੇਰੇ ਨਾਲ 5SA ਤੋਂ ਅਮਰੋਜ਼
ਇਹ ਜੀ ਪਿਛਲੇ 4 ਸਾਲਾਂ ਤੋਂ ਆਪਾਂ ਕਰਾ ਰਹੇ ਹਾਂ ਟਰਬਨ ਡੇ ਇਹ ਬੇਸਿਕਲੀ ਆਪਾਂ ਇੱਕ ਤਾਂ ਵਿਸਾਖੀ ਨੂੰ ਮਨਾ ਰਹੇ ਹਾਂ ਅਤੇ ਇੱਕ ਟਰਬਨ ਡੇ ਜੋ ਕਿ ਮੈਨੀਟੋਬਾ ਵਿੱਚ ਇੱਕ ਰੈਕਗਨਾਈਜ਼ਡ ਹੋਲੀਡੇ ਆ ਮਕਸਦ ਤਾਂ ਇਹ ਹੁੰਦਾ ਕਿ ਇੱਕ ਤਾਂ ਆਪਾਂ ਪੰਜਾਬੀ ਕਲਚਰ ਬਾਰੇ ਲੋਕਾਂ ਨੂੰ ਦੱਸੀਏ ਜ਼ਿਆਦਾ ਤੋਂ ਜ਼ਿਆਦਾ ਦੂਸਰਾ ਜੋ ਆਪਣੀ ਦਸਤਾਰ ਆ ਉਹਦੇ ਬਾਰੇ ਆਪਾਂ ਪ੍ਰਚਾਰ ਕਰੀਏ ਆਪਾਂ ਲੋਕਾਂ ਤੱਕ ਪਹੁੰਚਾਈਏ ਕਿ ਦਸਤਾਰ ਕੀ ਹੈ ਉਹਦੀ ਕੀ ਮਹੱਤਤਾ ਹੈ ਅਤੇ ਤੀਸਰੀ ਆਈ ਗੈਸ ਪੁਆਇੰਟ ਇਹ ਹੋ ਸਕਦਾ ਕਿ ਆਪਾਂ ਇੱਕ ਵਿਸਾਖੀ ਨੂੰ ਮਨਾ ਰਹੇ ਹਾਂ ਅਤੇ ਇੱਕ ਉਹਦਾ ਕਲਚਰਲ ਐਸਪੈਕਟ ਨੂੰ ਵੀ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਨਾਲੇ ਉਸਦਾ ਰਿਲੀਜੀਅਸ ਐਸਪੈਕਟ ਜੋ ਹੈ ਦੋਨੇ ਚੀਜ਼ਾਂ ਨੂੰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਇਕੱਠੇ ਉਹਨੂੰ ਮਨਾਈਏ ਅਤੇ ਲੋਕਾਂ ਵਿੱਚ ਲੈ ਕੇ ਆਈਏ
ਅਤੇ ਕਿਵੇਂ ਮੈਂ ਦੇਖ ਰਿਹਾ ਕਾਫੀ ਜਿਵੇਂ ਦੂਸਰੀ ਕਮਿਊਨਿਟੀਜ਼ ਤੋਂ ਵੀ ਇੱਥੇ ਪਾਰਟੀਸਪੇਟ ਕਰ ਰਹੇ ਨੇ ਅਤੇ ਕਿਸ ਤਰ੍ਹਾਂ ਦਾ ਰਿਸਪੋਂਸ ਓਵਰਆਲ ਮਿਲਦਾ ਤੁਹਾਨੂੰ ਪ੍ਰੋਗਰਾਮ
ਬਹੁਤ ਪੋਜ਼ੀਟਿਵ ਰਿਸਪੋਂਸ ਮਿਲ ਰਿਹਾ ਜੀ ਹਰੇਕ ਸਾਲ ਜੇ ਆਪਾਂ ਦੇਖਦੇ ਹਾਂ ਲੋਕ ਜ਼ਿਆਦਾ ਤੋਂ ਜ਼ਿਆਦਾ ਆਉਂਦੇ ਨੇ ਪਾਰਟੀਸਪੇਟ ਵੀ ਕਰਦੇ ਆ ਇਹ ਵੱਡੀ ਚੀਜ਼ ਆ ਇੱਦਾਂ ਨਹੀਂ ਹੈ ਕਿ ਲੋਕ ਸਿਰਫ ਦੇਖ ਹੀ ਚਲੇ ਜਾਂਦੇ ਨੇ ਲੋਕ ਅੱਗੇ ਆਉਂਦੇ ਨੇ ਕਿ ਅਸੀਂ ਵੀ ਪੱਗ ਮੰਨਣੀ ਆ ਜਾਂ ਉਹਨਾਂ ਕੋਲ ਕੁਐਸਚਨਸ ਹੁੰਦੇ ਨੇ ਕਿ ਦਸਤਾਰ ਕੀ ਹੈ ਅਤੇ ਤੁਸੀਂ ਇਹ ਕੀ ਮਨਾ ਰਹੇ ਹੋ ਤਾਂ ਲੋਕ ਪਾਰਟੀਸਪੇਟ ਵੀ ਕਰਦੇ ਨੇ ਉਹ ਤੋਂ ਪਤਾ ਲੱਗਦਾ ਕਿ ਲੋਕਾਂ ਨੂੰ ਇਹ ਵਧੀਆ ਲੱਗ ਰਿਹਾ ਇਵੈਂਟ
5SA ਇਵੈਂਟ ਵੱਲੋਂ ਇੱਥੇ ਹੈਗੇ ਨੇ ਗੋਲ ਗੱਪੇ ਸਟਾਲ ਸਾਡੇ 5SA ਦੇ ਹਰ ਇਵੈਂਟ 'ਤੇ ਹੁੰਦੇ ਨੇ ਗੋਲ ਗੱਪੇ ਨਾਲ ਆਪਾਂ ਕਰਾਉਂਦੇ ਹਾਂ ਕੰਪੀਟੀਸ਼ਨ ਅਤੇ ਆ ਜਾਓ ਇਹਨਾਂ ਨੂੰ ਪੁੱਛਦੇ
ਹਾਂ ਬਹੁਤ ਵਧੀਆ
ਇਵੈਂਟ ਹੋ ਰਿਹਾ ਆ ਹੈਗਾ ਸਾਡਾ 5SA ਦਾ ਪੋਸਟਰ ਐਂਡ ਇੱਥੇ ਹੈਗੇ ਸਾਡੇ ਬਾਕੀ ਪੋਸਟਰ
ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਵੈਂਟ 'ਤੇ ਆਏ ਅਤੇ ਉਮੀਦ ਕਰਦੇ ਹਾਂ ਅੱਗੇ ਤੋਂ ਵੀ ਸਾਡੇ ਇਵੈਂਟ 'ਤੇ ਆਓ
ਤੁਸੀਂ ਦੱਸੋਗੇ ਤੁਹਾਡੇ ਮਗਰ ਜਿਹੜੀ ਪ੍ਰਦਰਸ਼ਨੀ ਆ ਇਹਦੇ ਬਾਰੇ
ਹਾਂਜੀ ਇਹ ਆਪਾਂ ਟਾਈਮਲਾਈਨ ਆਫ ਪੰਜਾਬ ਬਣਾਈ ਸੀ ਜਿਵੇਂ ਪੰਜਾਬ ਦੇ ਵਿੱਚ ਜਿਹੜੇ ਮੇਜਰ ਇਵੈਂਟ ਹੋਏ ਆ ਸਟਾਰਟਿੰਗ ਫਰੋਮ ਇੰਡਸ ਵੈਲੀ ਸਿਵਲਾਈਜੇਸ਼ਨ ਜਿਹੜੀ ਪਹਿਲੀ ਸਿਵਲਾਈਜੇਸ਼ਨ ਪੰਜਾਬ ਦੇ ਏਰੀਏ ਦੇ ਅਰਾਊਂਡ ਅਸਟੈਬਲਿਸ਼ ਹੋਈ ਸੀ ਫਿਰ ਬਾਅਦ 'ਚੋਂ ਰਾਈਜ਼ ਆਫ ਸਿੱਖਇਜ਼ਮ ਖਾਲਸਾ ਰਾਜ ਵਰਲਡ ਵਾਰ 2 ਦੇ ਵਿੱਚ ਪੰਜਾਬੀਆਂ ਦਾ ਯੋਗਦਾਨ ਸੀ ਜਿਹੜਾ ਅਤੇ ਪਾਰਟੀਸ਼ਨ ਆਫ ਪੰਜਾਬ ਜਿਹੜਾ ਬਹੁਤ ਵੱਡਾ ਮੇਜਰ ਇਵੈਂਟ ਸੀਗਾ ਪੰਜਾਬ ਦੀ ਹਿਸਟਰੀ ਦੇ ਵਿੱਚ ਅਤੇ ਫਾਰਮਰਸ ਪ੍ਰੋਟੈਸਟ ਜਿਹੜਾ 2020 ਮੰਥ ਤੱਕ ਚੱਲਿਆ ਸੀਗਾ ਇਹ ਕਾਫੀ ਵੱਡੇ ਇਵੈਂਟ ਸੀ ਜਿਨ੍ਹਾਂ ਨੇ ਪੰਜਾਬ ਦੀ ਜੀਓ ਪੋਲੀਟੀਕਲ ਸਿਚੁਏਸ਼ਨ ਚੇਂਜ ਕੀਤਾ ਅਤੇ ਕਾਫੀ ਬਦਲਾਅ ਆਏ ਇਹਨਾਂ ਚੀਜ਼ਾਂ ਤੋਂ ਬਾਅਦ ਅਤੇ ਇਹ ਅਸੀਂ ਚਾਹੁੰਦੇ ਸੀ ਲੋਕਾਂ ਨੂੰ ਪਤਾ ਲੱਗੇ ਪੰਜਾਬ ਦੀ ਹਿਸਟਰੀ ਬਾਰੇ ਵੱਧ ਤੋਂ ਵੱਧ ਬਈ ਪੰਜਾਬ ਮੇਰੀ ਕਾਫੀ ਪਹਿਲਾਂ ਤੋਂ ਇੱਕ ਸੱਭਿਅਤਾ ਸੀਗੀ ਜਿਹੜੀ ਹੁਣ ਇਵੋਲਵ ਹੋ ਹੋ ਕੇ ਇੱਕ ਸਟੇਟ ਬਣ ਚੁੱਕੀ ਹੈ
ਸੋ ਇੱਧਰ ਅਸੀਂ ਫੋਟੋ ਬੂਥ ਹੈਗਾ ਆ
ਹਾਂਜੀ ਸਾਡੇ ਫੋਟੋ ਬੂਥ 'ਤੇ ਅਸੀਂ ਪੋਲਰਾਇਡ ਫੋਟੋਆਂ ਖਿੱਚਦੇ ਹਾਂ ਅਤੇ ਕੈਮਰਾ 5SA ਸਾਡੀ ਡੈਕੋਰੇਸ਼ਨ ਕਰਵਾਈ ਆ
ਆਹ ਵੀਰੇ ਹੁਣਾਂ ਨੇ ਸਾਰਿਆਂ ਦੀਆਂ ਟਰਬਨਸ ਬਣ ਕੇ ਦਿੱਤੀਆਂ ਅਤੇ ਵੀਰੇ ਆਈ ਗੱਲ ਸਾਰਿਆਂ ਦੀ ਵਲੰਟੀਅਰ ਵੀ ਕਰਦੇ ਨੇ
ਹਾਂਜੀ ਹਾਂ, ਮਤਲਬ ਮੈਨੂੰ ਲਾਈਕ ਸੋ 2 ਸਾਲ ਪਹਿਲਾਂ ਵੀ ਇੱਥੇ ਪਹਿਲਾਂ ਹੋਇਆ ਸੀ, ਉਦੋਂ ਮੈਂ ਨਵਾਂ ਸੀ ਕੈਨੇਡਾ ਦੇ ਵਿੱਚ, ਐਂਡ ਮੈਂ ਗੈਟ ਨੂੰ ਕਿ ਇੱਥੇ ਟਰਬਨ ਡੇ ਮਨਾ ਰਹੇ ਨੇ, ਤੋ ਮੈਂ ਸੋ ਹੁਣ ਇੱਥੇ ਆਇਆ, ਐਂਡ ਇਟਸ ਬੀਨ ਗੁੱਡ ਐਕਸਪੀਰੀਅੰਸ। ਸਾਰੇ ਲੋਕਾਂ ਨਾਲ ਨਵੇਂ ਆਉਂਦੇ ਨੇ, ਉਹਨਾਂ ਨੂੰ ਦੱਸਦੇ ਹਾਂ ਵੀ ਪੰਜਾਬ ਦੇ ਬਾਰੇ, ਉਹਨਾਂ ਨੂੰ ਪੱਗ ਦਾ ਕਲਚਰ ਦੱਸਦੇ ਹਾਂ ਕਿਵੇਂ, ਇਤਿਹਾਸ ਬਾਰੇ ਸਾਰੇ। ਸੋ ਇਟ ਫੀਲਸ ਵੈਰੀ ਗੁੱਡ ਵੈਨ ਪੀਪਲ ਐਪਰੀਸ਼ੀਏਟ ਯੂ ਨਾਓ ਦੈਟ, ਸੋ ਵਧੀਆ ਗੱਲ ਹੈ, ਗੁੱਡ ਐਕਸਪੋਜ਼ਰ ਮਿਲ ਰਿਹਾ।
ਡੈਫਨਿਟਲੀ ਥੈਂਕ ਯੂ ਵੀਰੇ, ਵਲੰਟੀਅਰ ਕਰ ਲਈ। ਅਤੇ ਵੀਰੇ ਮੈਂ ਤੁਹਾਨੂੰ ਪੁੱਛਣਾ ਚਾਹੂੰ, ਕਿੰਨੀਆਂ ਪੱਗਾਂ ਬੰਨ ਕੇ ਦੇ ਚੁੱਕੇ ਹੋ ਹੁਣ ਤੱਕ?
ਸੋ ਫਾਰ ਆਈ ਗੈਸ 4-5 ਜਣੇ ਤੇ, ਦਮਾਲੇ ਐਂਡ ਦਸਤਾਰਾਂ, ਨਿੱਕਾ ਜਿਹਾ ਬੱਚਾ ਆਇਆ ਸੀਗਾ ਉਹਨੂੰ ਦਸਤਾਰ ਸਜਾਈ ਸੀ। ਸੋ ਯਾ ਫਿਲਹਾਲ ਤਾਂ ਇੰਨੇ, ਬਾਕੀ ਦੇਖਦੇ ਹਾਂ ਕਿ ਹੋਰ ਵੀ ਹੋਣਗੇ।
ਥੈਂਕ ਯੂ ਸੋ ਮਚ ਵੀਰੇ, ਵਲੰਟੀਅਰ ਕਰ ਲਈ।
ਸੋ ਬੇਸਿਕਲੀ ਸਿੱਖ ਵਿੱਚ ਮੇਰੇ ਭਾਈ ਵੱਲੋਂ ਸਟਾਰਟ ਕੀਤਾ ਗਿਆ, ਮਿਥੇਸ਼ਵਰ ਵੱਲੋਂ। ਸੋ ਲਾਸਟ ਈਅਰ ਅਤੇ ਆਹ 13 ਤਰੀਕ ਨੂੰ 1 ਸਾਲ ਹੋ ਜਾਣਾ ਪੂਰਾ। ਸੋ ਐਨੀਵਰਸਰੀ ਲਈ ਤਾਂ ਹੀ ਆਪਾਂ ਬ੍ਰਾਂਡ ਨਿਊ ਡਿਜ਼ਾਇਨ ਲਾਂਚ ਕੀਤੇ ਆ। ਸੋ ਰਗੜਾ ਡਿਜ਼ਾਇਨ ਅਤੇ ਭਾਈ ਬਚਿੱਤਰ ਸਿੰਘ ਜੀ ਵਾਲਾ। ਸੋ ਦੈਟਸ ਫੋਰ 1 ਈਅਰ ਐਨੀਵਰਸਰੀ। ਅਤੇ ਬੇਸਿਕਲੀ ਆਪਾਂ ਸ਼ੁਰੂ ਕੀਤਾ ਸੀ ਕਿ ਆਪਾਂ ਦੇਖ ਕੇ ਦੇਖਦੇ ਉਸ ਬਿਗ ਗੈਪ ਕਿ ਆਪਣੇ ਜਿਹੜੇ ਬਹੁਤ ਜਿਹੜੀ ਯੰਗ ਜਨਰੇਸ਼ਨ ਆ ਕਿ ਜਿਹੜਾ ਸਟਰੀਟ ਵੇਅਰ ਆ ਦੇ ਡੋਂਟ ਹੈਵ ਮੱਚ, ਕਿਉਂਕਿ ਉਹਨਾਂ ਕੋਲ ਬਹੁਤੇ ਆਪਸ਼ਨਸ ਨਹੀਂ ਹੈਗੇ ਕਿ ਜਿੱਥੇ ਜਾ ਕੇ ਵੀ ਆਪਾਂ ਕਹਿ ਸਕਦੇ ਵੀ ਆਪਾਂ ਜੇ ਕੁਛ ਪਾਈਏ ਆਪਾਂ ਰੀਪ੍ਰਜੈਂਟ ਕੀ ਕਰ ਰਹੇ ਹਾਂ, ਹੈ ਨਾ, ਆਪਾਂ ਕਿੱਥੋਂ ਆ ਰਹੇ ਹਾਂ, ਵਾ ਐਕਸਪੀਰੀਅੰਸ ਵੀ ਕੈਰਿੰਗ, ਹੈ ਨਾ, ਵੀ ਆਪਣੇ ਸ਼ੋਲਡਰ ਆਪਣੀ ਰਿਸਪੋਂਸੀਬਿਲਿਟੀ ਕੀ ਆ। ਤੋ ਜਿੱਦਾਂ ਵੀ ਆਪਾਂ ਕੋਈ ਡਿਜ਼ਾਇਨ ਦੇਖਦੇ ਹਾਂ, ਸੇਵਨ ਤੋਂ ਦਸ ਸੋ ਦ ਰੀਜ਼ਨ ਵਾਈ ਵੀ ਹੈਵ ਇਨ ਇੰਗਲਿਸ਼ ਬਿਕੋਜ਼ ਜੇ ਕੋਈ ਵੀ ਪੜ੍ਹਦਾ ਵਾ ਵੀ ਖਾਲਸਾ ਹੋਏ ਅਤੇ ਉਹ ਨਾਲ ਪੜ੍ਹਦਾ ਉਹਨੂੰ ਪਤਾ ਲੱਗਦਾ, ਇਸ ਲੋਟ ਆਫ ਪੀਪਲ ਜਿਨ੍ਹਾਂ ਨੇ ਸਾਨੂੰ ਪੁੱਛਿਆ ਤਾਂ ਉਹ ਪੜ੍ਹਦੇ ਨੇ, ਸਭ ਨੂੰ ਦੇਖ ਕੇ ਖੁਸ਼ੀ ਹੁੰਦੀ ਆ ਪੜ੍ਹ ਕੇ ਵੀ ਓਕੇ ਸੋ ਦਿਸ ਇਜ਼ ਵਾਟ ਵੀ ਵੇਅਰਿੰਗ। ਅਤੇ ਆਪਾਂ ਇਟਸ ਨੋਟ ਇਟਸ ਜਸਟ ਅ ਕਲੋਥ, ਇਟਸ ਵਾਟ ਵੀ ਕੈਰਿੰਗ ਔਨ ਆਵਰ ਸ਼ੋਲਡਰਸ, ਅਤੇ ਉਹ ਸਾਰਾ ਕੁਛ।
ਥੈਂਕ ਯੂ ਸੋ ਮਚ ਵੀਰੇ ਇੱਥੇ ਆਉਣ ਲਈ। ਅਤੇ ਓਬਵੀਅਸਲੀ ਇਹਨਾਂ ਦੇ ਜਿੰਨੀਆਂ ਵੀ ਟੀ ਸ਼ਰਟਸ ਆ ਉਹ ਸਾਡੀ ਕਮਿਊਨਿਟੀ ਨੂੰ ਰੀਪ੍ਰਜੈਂਟ ਕਰਦੇ ਆ, ਅਤੇ ਆਪਾਂ ਬਹੁਤ ਪ੍ਰਾਊਡ ਹੁੰਦੇ ਹਾਂ ਇਹਨਾਂ ਟੀ ਸ਼ਰਟਾਂ ਵਗੈਰਾ ਨੂੰ ਪਾ ਕੇ। ਐਂਡ ਤੁਹਾਡੀਆਂ ਕਿੰਨੀਆਂ ਸੇਲ ਹੋ ਚੁੱਕੀਆਂ ਅੱਜ?
ਬ੍ਰੋ ਕੋਈ 70% ਗੋਨ, ਆਲ ਦਾ ਬੈਗਸ ਆਰ ਗੋਨ ਜਸਟ ਦਿਸ ਲੈਫਟ। ਅਤੇ ਔਨਲਾਈਨ ਵੀ ਵਧੀਆ ਸੇਲ ਹੋਈ, ਸੋ ਔਲ ਗੁੱਡ, ਬਹੁਤ ਵਧੀਆ ਹੰਗਾਰਾ, ਬਹੁਤ ਚੰਗਾ ਮਿਲਿਆ ਸਾਨੂੰ, ਬਹੁਤ ਪਿਆਰ ਮਿਲਿਆ। ਸੋ
ਇੱਧਰ ਵੀਰੇ ਨੇ ਦਮਾਲਾ ਬਹੁਤ ਸੋਹਣਾ ਮੰਨਿਆ ਹੋਇਆ, ਵੀਰੇ ਤੁਸੀਂ ਕੋਈ ਕਹਿਣਾ ਚਾਹੋਗੇ?
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਾ ਕੀ ਮਹਾਰਾਜ ਜੀ ਕਿਰਪਾ ਜੀ।
ਐਗਲੈਸ ਬੇਕਰੀ, ਵੀ ਆਰ ਸਪੈਸ਼ਲਿਸਟ ਇਨ ਐਗਲੈਸ ਬੇਕਰੀ, ਐਂਡ ਵੀ ਹੈਵ ਫਜ ਬਰਾਊਨੀਜ਼ ਐਂਡ ਦ ਹੈਲਦੀ ਕੇਕਸ। ਇਟਸ ਲਾਈਕ ਇਹ ਸਿੰਪਲ ਆਟੇ ਤੋਂ ਬਣਾਉਂਦੇ ਹਾਂ ਅਸੀਂ, ਐਂਡ ਦੀਜ਼ ਆਰ ਅਵਰ ਡਿਫਰੈਂਟ ਟਾਈਪਸ ਆਫ ਕੱਪ ਕੇਕਸ ਮਿਕਸ ਫਰੂਟ, ਐਂਡ ਇਹ ਸਾਡੇ ਹੈਲਦੀ ਮੋਫਿਨਸ ਨੇ ਜਿਹੜੇ ਕਿ ਹਨੀ ਐਂਡ ਜਿੰਜਰ ਗਾਰਲਿਕ।
ਥੈਂਕ ਯੂ ਸੋ ਮਚ।
ਵੀ ਆਰ ਬੰਬੇ ਫੈਸ਼ਨ ਐਂਡ ਫੈਬਰਿਕ, ਸੋ ਸਾਡਾ ਸਟੋਰ ਕਾਫੀ ਸਾਲ ਪੁਰਾਣਾ, ਇਟਸ ਅਬਾਊਟ 20 ਈਅਰਸ ਬੈਕ। ਸੋ ਵੀ ਕੈਰੀ ਐਵਰੀਥਿੰਗ ਚਾਰਦਾਨ, ਸਾਰੇ ਜਿਹੜੇ ਵਗੈਰਾ ਕੱਪੜੇ ਸਾਰੇ ਕੈਰੀ ਕਰਦੇ ਹਾਂ।
Thank you so much. And now we comes to the matcha. Hey.
Yeah, we just serve matchas. Yeah. And like with different flavors and stuff.
Thank you so much for coming here.
Thank you for having us.
So my name is Harshal. We are from haraura.ca and that's my daughter, Shaurya.
I'm Shaurya.
Thank you. So yeah, it's good experience. I think I see like a lot of university students around here.
Thank you so much. Is event bare the only thing that I have to say is thank you so much to everyone that came together. Jinna ne event nu possible kita, apne vendors actually kafi diverse backgrounds da aaye ya, so parts of Southeast Asia, some parts of Asia, and we have some local Canadian vendors as well. So main sirf yahi kehna chahungi ke a event aidda de events community to bina nahi pure ho sakde, and I'm really glad ki apni community sare ikatthi ho ke aap bhai de liye. Thank you so much.
Thank you so much.
And ji Virsa Vice the team
ਸਮਰੱਥ ਬ੍ਰਹਿਮੰਡੀ ਧੁੰਦਾਂ ਅਤੇ ਅਨੰਤ ਪ੍ਰਕਾਸ਼ਾਂ ਦੀ ਹਰ ਸੰਭਵ ਅਸੰਭਵ ਹਰਕਤ ਤੋਂ ਬਹੁਤ ਉੱਪਰ ਅਕਾਲ ਸੁਨ ਦੀ ਸ਼੍ਰੋਮਣੀ ਚੁੱਪ 'ਚ ਲਿਪਟਿਆ ਮਾਂ ਗੁਜਰੀ ਦਾ ਮਹਾਮੌਲਿਕ ਗਰਵ ਮੰਡਲ ਇੱਥੇ ਆਣ ਟਿਕਦੀ ਹੈ ਪਾਰ ਅੰਤਲੀ ਸੁਰਤ ਪਾਸਾ ਪਰਤਦੀ ਹੈ ਸ੍ਰਿਸ਼ਟ ਦੁਨੀਆਂ ਭਰ ਦੀ ਹਰ ਇੱਕ ਅਦਾ ਹਰਕਤ ਸਲੀਕੇ ਤਰੀਕੇ ਆਵਾਜ਼ ਤੋਰ ਯਾਦ ਸਿਮਰਤੀ ਦ੍ਰਿਸ਼ਟੀ ਇੱਛਾ ਅਤੇ ਰੁਝਾਨ ਵਿੱਚ ਕੋਈ ਨਵੀਂ ਅਤੇ ਅਜਬ ਕੰਪਨ ਹੁੰਦੀ ਹੈ ਬੁੱਲ ਜਿਹੜੇ ਕਦੇ ਕੁਝ ਬਿਆਨ ਕਰਨ ਤੋਂ ਅਸਮਰੱਥ ਵੀ ਰਹਿ ਜਾਂਦੇ ਨੇ ਪਰ ਅੱਖਾਂ ਜਿਹੜੀਆਂ ਅਦੁੱਤੀ ਲਿਸ਼ਕਾਰਿਆਂ ਦਾ ਚਾਨਣ ਤੱਕ ਹੈਰਾਨ ਅਤੇ ਆਨੰਦਿਤ ਹੋ ਜਾਂਦੀਆਂ ਝੂਠ ਨਹੀਂ ਬੋਲ ਸਕਦੀਆਂ ਉਹ ਚਮਕ ਉੱਠੀਆਂ ਹਰ ਇੱਕ ਜੀਵ ਦੀਆਂ ਜੀਵ ਭਾਵੇਂ ਉਹ ਲੁਪਤ ਸਮੁੰਦਰੀ ਦੇਸ ਰਹਿੰਦਾ ਸੀ ਭਾਵੇਂ ਹਵਾ ਵਿੱਚ ਗੋਤੇ ਲਾਉਂਦਾ ਸੀ, ਭਾਵੇਂ ਰੀਹਦਾ ਸੀ ਅਤੇ ਭਾਵੇਂ ਕੱਚੇ ਪੱਕੇ ਘਰ ਬਣਾ ਕੇ ਕਿਸੇ ਨਗਰੀ 'ਚ ਵੱਸਦਾ ਸੀ, ਇਨਸਾਨ ਸੀ। ਸਭਨਾ ਜੀਆਂ ਕਾ ਮੁੱਖ ਪਟਨਾ ਸ਼ਹਿਰ ਵੱਲੀ ਹੋ ਗਿਆ ਅਤੇ ਸਭ ਦੀਆਂ ਅੱਖਾਂ ਬੋਲਣ ਲੱਗੀਆਂ, ਉਹ ਆ ਗਿਆ ਖਸਮੇ ਖਲਕਤ ਮਰਦ ਅਗੰਮੜਾ, ਉਹ ਆ ਗਿਆ। ਉੱਦਦੀਆਂ ਪੰਜ ਕੱਕਿਆਂ ਦੀ ਓਟ ਹੇਠਾਂ ਸ਼ਿੱਦਤਾਂ ਉੱਠੇ ਗੁਰੂ ਗੋਬਿੰਦ ਸਿੰਘ ਜਿੱਥੋਂ ਦੀ ਤਾੜੀ ਮਾਰ ਕੇ ਤੀਨੇ ਨਕਸ਼ਾ ਤੱਕਿਆ ਲੋਹੇ ਦੀ ਨੰਗੀ ਤਾਰ ਦਾ ਬਦੀਆਂ ਦੇ ਖੇਮੇ ਪੁੱਟ ਕੇ ਅਣਖਾਂ ਦੇ ਚਿੱਲੇ ਚਾੜ ਕੇ ਜਦ ਵੀ ਹੈ ਆਉਣਾ ਵਕਤ ਨੇ ਹੈ ਸੀਸ ਲੈ ਕੇ ਬਾਪ ਦਾ ਕਾਲੇ ਸਿਆਹ ਪੈਂਡਿਆਂ ਨੂੰ ਚਾਨਣਾ ਵਿੱਚ ਰੰਗਣਾ ਰੇਤਾ ਵੀ ਭਰ ਕੇ ਚੁੰਗੀਆਂ ਪਾਉਣਾ ਦੇ ਉੱਤੇ ਪੈ ਗਿਆ ਇਹ ਆਖ ਦੇ ਕੇ ਸਤਿਗੁਰਾਂ ਨੇ ਅੱਜ ਵਣਾ ਚੋਂ ਲੰਘਣਾ ਗੋਬਿੰਦ ਹੀ ਸੁੱਕਾ ਸਖਤ ਗੋਬਿੰਦ ਹੀ ਤਰ ਮਖਮਲੀ ਗੋਬਿੰਦ ਅੱਕ ਸੰਦਲ ਹਵਾ ਠੂਠਾ ਸਿੰਘਾਸਣ ਖਾਕ ਹੈ ਗੋਬਿੰਦ ਹੀ ਹੈ ਸਾਡਿਆਂ ਸ਼ਾਕਾਰ ਹੈ ਤੀਰਾਂ ਦਾ ਉਹ ਆਕਾਰ ਜੋ ਹਰਗਿਜ ਵਿਨਾਸ਼ਕ ਵੀ ਨਹੀਂ ਨਵਰੁੱਤ ਦੀ ਟਕਸਾਲ ਹੈ ਕਲਮੇ ਦਸਮ ਦੀ ਨੋਕ ਚੋਂ ਸੁਰਖੀ ਜੋ ਖਿੰਡ ਗਈ ਬੇਲੀਓ ਇਹ ਵਗ ਰਹੇ ਪਾਣੀਓ ਨਾ ਹੀ ਕਿਣਕਿਆਂ ਦੀ ਚਾਲ ਹੈ ਜਦ ਪੀਂਦੀਆਂ ਤਾਂ ਅੱਕ ਦਾ ਕੌੜਾ ਹੀ ਰਸ ਇਹ ਪੀਂਦੀਆਂ ਗਦ ਲਾਉਂਦੀਆਂ ਸਿਰ ਹਾਣਾ ਇਹ ਪਿੰਡ ਦਾ ਹੀ ਲਾਉਂਦੀਆਂ ਮੱਛੀ ਵਾੜੇ ਦੀਆਂ ਖਾਲਸਾਈ ਮਸਤੀਆਂ ਜਦ ਗਾਉਂਦੀਆਂ ਕੋਈ ਗੀਤ ਤਾਂ ਚੜ੍ਹਦੀ ਕਲਾ ਦਾ ਗਾਉਂਦੀਆਂ ਐਸਾ ਅਨੋਖਾ ਜਿਸਮ ਹੈ ਕੈਸੀ ਮੁਕੰਮਲ ਆਤਮਾ ਉਪਜੇ ਮਹਾਵੈਰਾਗ ਤੱਕ ਜਨਮੇ ਅਨੰਦਮ ਸਾਕ ਹੈ ਗੋਬਿੰਦ ਹੀ ਹੈ ਸਾਡਿਆਂ ਚੋੜਾ ਬਣ ਗਿਆ ਸਾਡੇ ਸਿਰ ਉੱਤੇ ਅਸਮਾਨ ਬਈ ਉਹ ਕੌਣ ਸੀ ਜਿਸ ਦੇ ਮਗਰ ਤੁਰ ਪਏ ਸੀ ਪੈੜਾਂ ਪੂਜਦੇ ਕਲਗੀ ਨਗਾਰਾ ਚਾਨਣੀ ਠੰਡੇ ਤਖਤ ਕਿਰਪਾਨ ਬਈ ਆਇਓ ਪਾਇਨ ਗੁਰੂ ਗੋਬਿੰਦ ਸਿੰਘ ਔਰ ਖਬਰ ਖੰਦਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਨੰਦੇਸ਼ ਗੁਰੂ ਗੋਬਿੰਦ ਸਿੰਘ ਡੂੰਗੀ ਧਰਤ ਦੀ ਆਵਾਜ਼ ਨੂੰ ਸੁਣਨਾ ਹੀ ਸਿੱਖੀ ਧਰਮ ਹੈ ਚਾਰੇ ਦਿਸ਼ਾਵਾਂ ਜੁੜਦੀਆਂ ਉਹੀ ਗੁਰੂ ਦਾ ਦੁਆਰ ਹੈ ਚਾਰੇ ਦਿਸ਼ਾਵਾਂ ਜੁੜਦੀਆਂ ਉਹੀ ਗੁਰੂ ਦਾ ਦੁਆਰ ਹੈ ਪਾਣੀ ਦੇ ਕੱਚ ਤੇ ਉਸਰੇ ਧੁੱਪਾਂ ਦੇ ਬੁੱਤ ਹੀ ਤਖਤ ਨੇ ਸੂਰਜ ਦਾ ਚਾਨਣ ਹੱਦ ਹੈ ਕੁੱਲ ਜਗਤ ਹੀ ਪਰਿਵਾਰ ਹੈ ਹਰ ਕਾ ਮਹਾਰਸ ਚੋਂ ਰਿਹਾ ਜੋ ਸ਼ਸਤਰਾਂ ਦੇ ਵੇਗ ਚੋਂ ਸੂਖਮ ਸਥੁੱਲੇ ਜਗਤ ਲਈ ਇੱਕ ਹੂਕ ਹੈ ਇੱਕ ਹਾਕ ਹੈ ਸਾਡੇ ਆਇਆ ਸਾਧ ਸਾਹਾਂ ਦੀ ਲੜੀ ਗੋਬਿੰਦ ਹੀ
ਪ੍ਰੋਗਰਾਮ ਵਿਰਸਾ ਵਾਇਸ ਦੇ ਵਿੱਚ ਸਵਾਗਤ ਹੈ ਜੀ ਗੀਤ ਤੋਂ ਬਾਅਦ। ਅਤੇ ਅਰਸ਼ ਜੇ ਆਪਾਂ ਗੱਲਬਾਤ ਕਰੀਏ ਇਮੀਗ੍ਰੇਸ਼ਨ ਦੀ, ਤਾਂ ਇਮੀਗ੍ਰੇਸ਼ਨ ਦੇ ਵਿੱਚ ਜਿਹੜੀ ਲੇਟੈਸਟ ਅਪਡੇਟ ਆ ਰਹੀ ਆ ਅਪ੍ਰੈਲ ਮਹੀਨੇ ਦੇ ਵਿੱਚ, ਉਹ ਆ ਇਮੀਗ੍ਰੇਸ਼ਨ ਵੱਲੋਂ IRCC ਵੱਲੋਂ ਆਪਣੀ ਜਿਹੜੀ ਫੀਸ ਆ ਪਰਮਾਨੈਂਟ ਰੈਜ਼ੀਡੈਂਸੀ ਐਂਡ ਸਿਟੀਜ਼ਨਸ਼ਿਪ ਦੀ, ਉਹਦੇ ਵਿੱਚ ਵਾਧੇ ਕੀਤੇ ਜਾ ਰਹੇ ਨੇ। ਸੋ ਜਿਹੜਾ ਜ਼ਿਆਦਾ ਐਪਲੀਕੇਸ਼ਨ ਦੇ ਵਿੱਚ ਚੇਂਜਸ ਆ ਰਹੀਆਂ ਨੇ ਉਹ 30 ਅਪ੍ਰੈਲ ਤੋਂ ਲਾਗੂ ਹੋਣਗੀਆਂ, ਅਤੇ ਜਿਹੜੀ ਸਿਟੀਜ਼ਨਸ਼ਿਪ ਆ ਉਹਦੀ ਜਿਹੜੀ ਫੀਸ ਚੇਂਜ ਆ ਉਹ 31 ਮਾਰਚ ਤੋਂ ਲਾਗੂ ਹੋ ਚੁੱਕੀ ਆ। ਸੋ ਜਿਹੜੇ ਉਹਦੇ ਵਾਧੇ ਕੀਤੇ ਗਏ ਉਹਨਾਂ ਦਾ ਜੇ ਆਪਾਂ ਵਿਸਥਾਰ ਥੋੜ੍ਹਾ ਦੱਸੀਏ ਤੁਹਾਨੂੰ, ਤਾਂ ਸਿਟੀਜ਼ਨਸ਼ਿਪ ਦੀ ਜਿਹੜੀ ਫੀਸ ਆ ਉਹਦੇ 'ਚ ਕੋਈ ਜ਼ਿਆਦਾ ਵਧਾਉਣੀ ਆ, $4 ਦਾ ਹੀ ਆ, ਅਤੇ ਜਿਹੜੀ ਰਾਈਟ ਆਫ ਸਿਟੀਜ਼ਨਸ਼ਿਪ ਆ ਉਹਦਾ। ਅਤੇ ਉਸ ਤੋਂ ਇਲਾਵਾ ਜੇ ਪਰਮਾਨੈਂਟ ਰੈਜ਼ੀਡੈਂਸ ਜਿਹੜੀ ਫੀਸ ਆ ਉਹਦੇ ਵਿੱਚ ਜੇ ਆਪਾਂ ਇੱਕ ਪ੍ਰੋਸੈਸਿੰਗ ਫੀਸ ਹੁੰਦੀ ਆ ਕੋਈ ਵੀ ਐਪਲੀਕੇਸ਼ਨ, ਅਤੇ ਇੱਕ ਨਾਲ ਰਾਈਟ ਆਫ ਪਰਮਾਨੈਂਟ ਰੈਜ਼ੀਡੈਂਸ ਫੀ ਹੁੰਦੀ ਆ। ਸੋ ਜਿਹੜੀ ਰਾਈਟ ਆਫ ਪਰਮਾਨੈਂਟ ਰੈਜ਼ੀਡੈਂਸ ਫੀ ਆ ਉਹ ਇਸ ਵਕਤ ਆ $575, ਉਹ $25 ਵੱਧ ਕੇ 30 ਤਰੀਕ ਨੂੰ 600 ਜਿਹੜੇ ਆ ਉਹਦੀ ਫੀਸ ਜਿਹੜੀ ਹੋ ਜਾਊਗੀ।
ਆਈ ਥਿੰਕ ਭਾਅ ਜੀ ਇਹ 'ਚ ਐਡ ਕਰਨਾ, ਮੇਰੇ ਹਿਸਾਬ ਨਾਲ ਜਿਹੜੇ ਕਨੇਡੀਅਨ ਸਿਟੀਜ਼ਨ ਆ ਪਾਸਪੋਰਟ ਸਰਵਿਸਿਜ਼ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਜੇ ਤੁਸੀਂ ਅਪਡੇਟ ਕਰਵਾਉਂਦੇ ਹੋ ਪਾਸਪੋਰਟ ਜਾਂ ਰੀਨਿਊ ਕਰਵਾਉਂਦੇ ਹੋ ਉਹਨਾਂ ਦੇ ਚਾਰਜਸ ਵੀ ਵਧੇ ਹੋਏ ਨੇ।
ਬਿਲਕੁਲ, ਸੋ ਉਹੀ ਹੈ ਕਿ ਇਨਫਲੇਸ਼ਨ ਨੂੰ ਫੈਕਟਰ ਇਨ ਕਰਦੇ ਹੋਏ ਹਰੇਕ ਸਾਲ IRCC ਵੱਲੋਂ ਜਿਹੜੀਆਂ ਫੀਸ ਆ ਜਿਹੜੀ ਆਪਦੀ ਫੀਸ ਦੇ ਵਿੱਚ ਵਾਧਾ ਕੀਤਾ ਜਾਂਦਾ, ਅਤੇ ਜਿਹੜੀ ਆ ਇਹਨਾਂ ਦੀਆਂ ਦੂਸਰੀਆਂ ਕੈਟੇਗਰੀਆਂ ਨੇ ਉਹਨਾਂ ਦੇ ਵਿੱਚ ਹੀ ਜੇ ਆਪਾਂ ਮੋਟੀ ਮੋਟੀ ਗੱਲ ਕਰੀਏ ਤਾਂ $30 to $50 ਦੇ ਵਿੱਚ ਦਾ ਵਾਧਾ
ਜੀ
ਜਿਹੜਾ ਉਹ ਹਰੇਕ ਐਪਲੀਕੇਸ਼ਨ ਦੇ ਵਿੱਚ ਹੈਗਾ। ਜੇ ਕੰਬਾਈਨ ਕਰੀਏ ਹੈ ਨਾ ਰਾਈਟ ਆਫ ਪਰਮਾਨੈਂਟ ਰੈਜ਼ੀਡੈਂਸ ਫੀ ਐਂਡ ਪ੍ਰੋਸੈਸਿੰਗ ਫੀ, ਤਾਂ $60 to $70 ਤੱਕ ਹਰੇਕ ਐਪਲੀਕੇਸ਼ਨ ਦੇ ਵਿੱਚ ਤੁਹਾਨੂੰ ਜਿਹੜਾ ਵਾਧਾ ਦੇਖਣ ਨੂੰ ਮਿਲੂਗਾ। ਸੋ ਜੇ ਤੁਹਾਡੀ ਐਪਲੀਕੇਸ਼ਨ ਆਲਮੋਸਟ ਰੈਡੀ ਆ, ਰੈਡੀ ਟੂ ਗੋ ਆ, 30 ਅਪ੍ਰੈਲ ਤੋਂ ਜੇ ਪਹਿਲਾਂ ਸਬਮਿਟ ਕਰ ਸਕਦੇ ਹੋ ਤਾਂ ਜਿਹੜੀ ਪੁਰਾਣੀ ਫੀਸ ਚੱਲ ਰਹੀ ਆ ਉਹੀ ਪੇ ਕਰਨੀ ਪਊਗੀ। ਖਾਸ ਕਰਕੇ ਜਦੋਂ ਐਪਲੀਕੇਸ਼ਨ ਦੇ ਵਿੱਚ ਮਲਟੀਪਲ ਐਪਲੀਕੈਂਟ ਹੁੰਦੇ ਆ ਉਹਦੇ ਨਾਲ ਫੀਸ ਜਿਹੜੀ ਆ
ਮਲਟੀਪਲਾਈ
ਜ਼ਿਆਦਾ ਪੈਂਦਾ ਸਿੰਗਲ ਐਪਲੀਕੇਸ਼ਨ ਨਾਲੋਂ, ਬਟ ਫਿਰ ਵੀ ਜਿਹੜੀ ਆ ਜੇ ਤੁਹਾਡੀ ਐਪਲੀਕੇਸ਼ਨ ਰੈਡੀ ਆ ਤਾਂ ਵੀ ਰਿਕਮੈਂਡ ਕਿ ਤੁਸੀਂ 30 ਅਪ੍ਰੈਲ ਤੋਂ ਪਹਿਲਾਂ ਸਬਮਿਟ ਕਰੋ ਜੇ ਤੁਸੀਂ ਘੱਟ ਫੀਸ ਦੇ ਨਾਲ ਸਬਮਿਟ ਕਰਨੀ ਆ। ਅਤੇ ਸੋ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਮੈਨੀਟੋਬਾ ਦੀ, ਤਾਂ ਮੈਨੀਟੋਬਾ ਦੇ ਵਿੱਚ ਸਭ ਤੋਂ ਵੱਧ ਜੇ ਸਟੂਡੈਂਟ ਜਾਂ ਵਰਕਰ ਮੂਵ ਹੁੰਦੇ ਆ ਅਤੇ ਉਹ ਮੂਵ ਹੁੰਦੇ ਆ ਮੈਨੀਟੋਬਾ PNP ਪ੍ਰੋਗਰਾਮ ਦਾ ਲਾਹਾ ਲੈਣ ਦੇ ਲਈ, ਤਾਂ ਕਿ ਐਟਲੀਸਟ ਇੱਥੇ ਕੰਮ ਕਰਕੇ PNP ਜਿਹੜਾ ਪ੍ਰੋਗਰਾਮ ਆ ਉਹਦੇ ਥਰੂ ਉਹਨਾਂ ਨੂੰ PR ਮਿਲਣ ਦੇ ਆਸਾਰ ਹੁੰਦੇ ਆ। ਪਰ ਜੇ ਦੇਖੀਏ ਪਿਛਲੇ ਆਲਮੋਸਟ 1 ਸਾਲ ਹੋਣ ਦੇ ਕਰੀਬ ਆ ਜਿਹਦੇ ਵਿੱਚ ਕਿ ਰੈਗੂਲਰ ਡਰਾਅ ਜਿਹੜੇ ਆ ਸਕਿੱਲਡ ਵਰਕਰ ਮੈਨੀਟੋਬਾ ਦੇ ਉਹ ਨਾ ਮਾਤਰ ਹੀ ਆ, ਨਾਲ ਦੀ ਨਾਲ ਜਿਹੜੇ ਸਟੂਡੈਂਟ ਜਿਨ੍ਹਾਂ ਨੇ ਮੈਨੀਟੋਬਾ ਦੇ ਵਿੱਚ ਸਟੱਡੀ ਕੀਤੀ ਆ ਉਹਨਾਂ ਦੇ ਵੀ ਜਿਹੜੇ ਰੈਗੂਲਰ ਡਰਾਅ ਸੀ ਉਹ ਵੀ ਬਿਲਕੁਲ ਹੀ ਬੰਦ ਹੋਏ ਪਏ ਨੇ ਇਸ ਵਕਤ। ਅਤੇ ਇਸ ਵਕਤ ਜਿਹੜੇ ਡਰਾਅ ਆਉਂਦੇ ਨੇ ਉਹ ਸਪੈਸ਼ਲ ਕੈਟੇਗਰੀਜ਼ ਦੇ ਵਿੱਚ ਆਉਂਦੇ ਨੇ, ਜਿਵੇਂ ਕਿ ਇੰਪਲੋਇਰ ਸਰਵਿਸਿਜ਼ ਹੋ ਗਿਆ, ਫਰੈਂਕੋਫੋਨ ਮੋਬਿਲਿਟੀ ਪ੍ਰੋਗਰਾਮ ਜਾਂ ਫਰੈਂਕੋਫੋਨ ਕਮਿਊਨਿਟੀ ਵਾਲੀ, ਐਥੋ ਕਲਚਰ ਕਮਿਊਨਿਟੀਜ਼ ਜਾਂ ਰੀਜਨਲ ਕਮਿਊਨਿਟੀ ਜਾਂ ਟੈਂਪਰੇਰੀ ਪੋਲਿਸੀ, ਪਬਲਿਕ ਪੋਲਿਸੀ ਜਿਹੜੀ ਆਈ ਸੀ ਵਰਕ ਪਰਮਿਟ ਦੀ ਉਹਦੇ ਅਕੋਰਡਿੰਗ। ਅਤੇ ਡਰਾਅ ਦੇ ਵਿੱਚ ਵੀ ਜੇ ਦੇਖਿਆ ਜਾਵੇ ਤਾਂ ਇਨਵਾਈਟ ਜਿਹੜੇ ਆ ਉਹ ਕਦੇ 14 ਜਣਿਆਂ ਨੂੰ ਚੱਲ ਗਏ, ਕਦੇ 10 ਜਣਿਆਂ ਨੂੰ। ਸੋ ਇਨਵਾਈਟਾਂ ਦੀ ਜਿਹੜੀ ਗਿਣਤੀ ਆ ਉਹ ਵੀ ਬਹੁਤ ਘੱਟ ਗਈ ਆ। ਅਤੇ ਜੇ ਆਪਾਂ ਲੇਟੈਸਟ ਇੱਕ ਜਿਹੜਾ ਡਰਾਅ 26 ਮਾਰਚ ਨੂੰ ਆਇਆ ਸੀ ਉਹਦੇ 'ਚ ਦੇਖੀਏ ਤਾਂ ਸਿਰਫ 14 ਇਨਵਾਈਟਸ ਜਿਹੜੇ ਆ ਉਹ ਇਸ਼ੂ ਕੀਤੇ ਗਏ ਆ
ਜੀ। ਸੋ ਜਿਹੜਾ ਇਮੀਗ੍ਰੇਸ਼ਨ ਓਵਰਸੀਜ਼ ਆ ਜਾਂ ਇਮੀਗ੍ਰੇਸ਼ਨ ਥਰੂ ਸਕਿੱਲਡ ਵਰਕਰ ਜਾਂ ਉਸ ਚੀਜ਼ ਨੇ ਬਹੁਤ ਇੰਪੈਕਟ ਕੀਤਾ ਇਸ ਚੀਜ਼ ਨੂੰ, ਅਤੇ ਡੂਈ ਟੂ ਦੀ ਸਲੋ ਪ੍ਰੋਸੈਸਿੰਗ ਔਨ ਇਮੀਗ੍ਰੇਸ਼ਨ ਉਸ ਚੀਜ਼ ਨੇ ਵੀ ਇਸ ਚੀਜ਼ ਨੂੰ ਬਹੁਤ ਜ਼ਿਆਦਾ ਇਫੈਕਟ ਕੀਤਾ। ਸੋ ਬੇਸਿਕਲੀ ਸਭ ਦੇ ਪਿੱਛੇ ਫੈਡਰਲ ਆ, ਸੋ ਫੈਡਰਲ ਨੇ ਜਿਵੇਂ ਸਰਵਿਸਿਜ਼ ਨੂੰ ਸਲੋ ਕਰਤਾ ਇੱਕਦਮ ਹੀ ਲਾਸਟ ਈਅਰ 2025 ਦੇ ਵਿੱਚ। ਸੋ ਉਸ 'ਚ ਉਸ ਚੀਜ਼ ਨਾਲ ਹਰ ਇੱਕ ਚੀਜ਼ ਇਫੈਕਟ ਹੋਈ ਆ।
ਜੇ ਜੇ ਤੁਸੀਂ ਇਹ ਚੀਜ਼ ਦੇਖੋ ਹੈ ਨਾ, ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਉਹ ਆਉਣੋਂ ਹਟ ਗਏ, ਬਹੁਤ ਜ਼ਿਆਦਾ ਕਮੀ ਆ ਗਈ ਆ ਪੰਜਾਬ ਦੇ ਵਿੱਚ, ਬਹੁਤ ਘੱਟ।
ਮੈਂ ਇੱਕ ਗੱਲ ਦੇਖਦਾ ਪਿਆ ਸੀ, ਸੋਰੀ ਇੰਟਰਪਟ ਕਰਨ ਲਈ ਗੱਲ ਨੂੰ, 2023 ਕੋਵਿਡ ਤੋਂ ਬਾਅਦ 1 ਸਾਲ ਦੇ ਵਿੱਚ 7 ਲੱਖ ਆਈ ਥਿੰਕ 90,000 ਲਿਖਿਆ ਸੀ ਉਹਨਾਂ ਨੇ ਸੈਂਸਸ ਦੇ ਹਿਸਾਬ ਨਾਲ, ਇੰਟਰਨੈਸ਼ਨਲ ਸਟੂਡੈਂਟ ਆਉਂਦਾ ਸੀ ਇੰਡੀਆ ਤੋਂ, ਜਿਹੜਾ ਘੱਟ ਕੇ 3,00,000 ਅਤੇ 30,000 ਅਤੇ ਪਤਾ ਨਹੀਂ 10,000 ਰਹਿ ਗਿਆ ਹੋਇਆ ਵਾ today as compared to current rate, which is almost 70% cut in the student.
Yeah.
So, ਇਹ ਚੀਜ਼ ਇਫੈਕਟ ਕਰੇਗੀ।
ਤੁਸੀਂ ਦੇਖੋ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਆਈ ਕਮੀ ਕਰਕੇ ਜਿਹੜੇ ਆ ਇਫੈਕਟ ਦਿਖਣੇ ਸ਼ੁਰੂ ਹੋ ਗਏ ਆ
ਜੀ।
ਇੱਥੇ ਬਹੁਤ ਸਾਰੇ ਬਿਜ਼ਨਸਿਸ ਨੇ ਜਿਨ੍ਹਾਂ ਨੂੰ ਇੰਪਲੋਈ ਲੱਭਣ ਦੇ ਵਿੱਚ ਵੀ ਮੁਸ਼ਕਲ ਆ ਰਹੀ ਆ ਹੁਣ। ਆਪਾਂ ਚਲੋ ਇਹ ਤਾਂ ਕਹਿ ਦਿੰਦੇ ਹਾਂ ਕਿ ਇੰਟਰਨੈਸ਼ਨਲ ਸਟੂਡੈਂਟ ਘੱਟ ਗਏ ਜਾਂ ਟੈਂਪਰੇਰੀ ਵਰਕਰ ਘਟਣਗੇ ਅਤੇ ਲੋਕਲ ਬੰਦੇ ਨੂੰ ਜੋਬ ਮਿਲੂਗੀ, ਬਟ ਉਹ ਵੈਕੈਂਸੀਆਂ ਫਿੱਲ ਨਹੀਂ ਹੋ ਰਹੀਆਂ
ਜੀ।
ਐਜ਼ ਵੈਲ ਐਜ਼ ਤੁਸੀਂ ਇਮੀਗ੍ਰੇਸ਼ਨ ਦਾ ਇੰਪੈਕਟ ਜਿਹੜਾ ਦੂਸਰੇ ਸੈਕਟਰਸ 'ਤੇ ਵੀ ਬਹੁਤ ਜ਼ਿਆਦਾ ਹੁੰਦਾ। ਰੀਅਲ ਅਸਟੇਟ ਜਿਹੜੀ ਆ ਉਹ ਬਹੁਤ ਜ਼ਿਆਦਾ ਨਿਰਭਰ ਕਰਦੀ ਆ ਇਮੀਗ੍ਰੇਸ਼ਨ 'ਤੇ। ਸੋ ਇਮੀਗ੍ਰੇਸ਼ਨ ਲੈਵਲਸ ਜਿਹੜੇ ਆ ਉਹ ਘਟਣ ਕਰਕੇ ਤੁਸੀਂ ਵੱਡੀਆਂ ਸਿਟੀਜ਼ ਜਿੱਥੇ ਬਹੁਤ ਜ਼ਿਆਦਾ ਇਨਫਲਕਸ ਹੁੰਦਾ ਸੀ, ਤੁਸੀਂ ਬੀ ਸੀ ਦੀ ਗੱਲ ਕਰ ਲਓ, ਸਰੀ ਦੇ ਵਿੱਚ, ਟੋਰਾਂਟੋ ਦੇ ਵਿੱਚ, ਬ੍ਰੈਂਪਟਨ ਵਗੈਰਾ, ਇਹਨਾਂ ਦੇ ਵਿੱਚ ਰੈਂਟਲ ਮਾਰਕੀਟ ਜਿਹੜੀ ਆ ਉਹ ਵੀ ਆਲਮੋਸਟ ਹੁਣ ਡੈੱਡ ਹੋਈ ਪਈ ਆ। ਸਰੀ ਦੇ ਵਿੱਚ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹਨੂੰ ਦੱਸ ਰਿਹਾ ਸੀ ਕਿ ਜਿਹੜੀ ਬੇਸਮੈਂਟ $2,200-$2,300 ਤੱਕ ਰੈਂਟ ਦਿੰਦੀ ਸੀ ਉਹ $1,400-1,500
ਤੱਕ। ਲੇਟੈਸਟ ਨਿਊਜ਼ ਆਈ ਹੈ ਜਿਹੜਾ ਉਹਨਾਂ ਨੇ ਟੋਰਾਂਟੋ ਟ੍ਰਾਂਜ਼ਿਟ ਦਾ ਦੇਖ ਲਓ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਨਹੀਂ ਆ ਰਿਹਾ, ਉਹਨਾਂ ਨੇ ਆਪਣੇ ਇੰਪਲੋਈਜ਼ ਜਿਹੜੇ ਬਲਕ 'ਚ ਹਾਇਰ ਕੀਤੇ ਸੀ ਜਦੋਂ ਪ੍ਰੋਫਿਟ ਮਾਰਜਨ ਚੱਲ ਰਹੀ ਸੀ ਟੋਰਾਂਟੋ ਟ੍ਰਾਂਜ਼ਿਟ, ਉਹ ਕਹਿ ਰਹੇ ਕਿ ਅਸੀਂ $25,000 ਤੁਹਾਨੂੰ ਦਿੰਦੇ ਹਾਂ, ਤੁਸੀਂ ਉਹ ਕਰ ਲਓ ਆਪਣਾ ਟਰਮੀਨੇਟ ਕਰ ਲਓ ਔਨ ਟਰਮਸ, ਇੰਪਲੋਈ ਨੂੰ ਕਹਿ ਰਹੇ ਨੇ, ਕਿਉਂਕਿ ਕੰਮ ਨਹੀਂ ਹੈਗਾ ਜਿੰਨਾ ਪਹਿਲਾਂ। ਅਤੇ ਨਾਲ ਦੀ ਨਾਲ ਹੀ ਟੋਰਾਂਟੋ ਟ੍ਰਾਂਜ਼ਿਟ ਨੇ ਆਪਣਾ ਫੇਅਰ ਵੀ ਵਧਾਤਾ ਹੋਇਆ। ਸੋ ਇਹ ਸਿਰਫ ਇੱਕ ਫਿਰਮ ਆ ਓਵਰਆਲ ਜੇ ਦੇਖੀਏ, ਸੋ ਇਹਦੇ ਨਾਲ ਬਾਕੀ ਫਿਰਮਾਂ ਵੀ ਇਹਦਾ ਮਤਲਬ ਇਫੈਕਟਡ ਹੋਈਆਂ ਨੇ।
ਤੁਸੀਂ ਜੇ ਡਾਇਰੈਕਟਲੀ ਲਿੰਕਡ ਫਰਮਸ ਜਾਂ ਇੰਸਟੀਟਿਊਸ਼ਨਸ ਦੀ ਗੱਲ ਕਰੋ, ਉਹਦੇ ਵਿੱਚ ਕਾਲਜ ਯੂਨੀਵਰਸਿਟੀਜ਼ ਵੀ ਆ ਜਾਂਦੇ ਆ। ਯੂਨੀਵਰਸਿਟੀ ਆਫ ਮੈਨੀਟੋਬਾ ਵੱਲੋਂ ਵੀ ਜਿਹੜੀ ਆਪਣੀ ਫੀਸ ਆ ਉਹ ਵਧਾਈ ਜਾ ਰਹੀ ਆ ਇਸ ਨੈਕਸਟ ਜਿਹੜੀ ਟਰਮ ਆ ਉਹਦੇ ਵਿੱਚ, ਬਿਕੋਜ਼ ਉਹਨਾਂ ਦਾ ਜਿਹੜਾ ਘੱਟ ਯੂਨੋ ਫਾਈਨੈਂਸਿਸ ਆ ਉਹ ਪੂਰੇ ਨਹੀਂ ਹੋ ਰਹੇ, ਬਿਕੋਜ਼ ਇੰਟਰਨੈਸ਼ਨਲ ਸਟੂਡੈਂਟ ਘੱਟ ਗਏ ਜਿਹੜਾ ਉੱਥੋਂ ਪੈਸਾ ਆਉਂਦਾ ਸੀ, ਉਹਦੇ ਕਰਕੇ ਕਿਤੇ ਨਾ ਕਿਤੇ ਜਿਹੜੇ ਲੋਕਲ ਸਟੂਡੈਂਟ ਸੀ ਉਹਨਾਂ ਨੂੰ ਵੀ ਫਾਇਦਾ ਮਿਲ ਰਿਹਾ ਸੀ ਕਿ ਪ੍ਰੋਗਰਾਮ ਰਨ ਕਰ ਰਹੇ ਸੀ, ਕਾਲਜ ਦੇ ਕੈਂਪਸ ਰਨ ਕਰ ਰਹੇ ਸੀ ਅਤੇ ਸਾਰਿਆਂ ਨੂੰ ਉਹਦਾ ਫਾਇਦਾ ਹੋ ਰਿਹਾ ਸੀ। ਸੋ ਜਦੋਂ ਇੱਕ ਰੌਲਾ ਪੈਣ ਲੱਗਦਾ, ਰੌਲਾ 'ਤੇ ਪੈੜਾ ਪੈਂਦਾ ਕਿ ਬੰਦ ਕਰ ਦਿਓ ਜੀ, ਬੰਦ ਕਰ ਦਿਓ, ਬਟ ਹੁਣ ਜਿਹੜੇ ਆ ਉਹ ਕਾਲਜਾਂ ਵਾਲੇ ਖੁਦ ਰੋ ਰਹੇ ਆ।
ਇਹ ਜਿਹੜੇ ਇਫੈਕਟ ਹੈ ਸਵੇਰ ਹੋਣਗੇ ਜੇ ਕੋਈ ਗੁੱਡ ਪੋਲਿਸੀਜ਼ ਜਾਂ ਕੁਛ ਇੱਦਾਂ ਦਾ ਗੌਰਮੈਂਟ ਆਫ ਕੈਨੇਡਾ ਨੇ ਨਾ ਕੀਤਾ ਆਉਣ ਵਾਲੇ ਇੱਕ ਸਾਲ ਦੇ ਵਿੱਚ।
ਸਭ ਤੋਂ ਵੱਡੀ ਗੱਲ ਤੁਸੀਂ ਦੇਖੋ ਮੈਨੀਟੋਬਾ ਦੇ ਵਿੱਚ, ਮੈਨੀਟੋਬਾ ਇੰਸਟੀਟਿਊਟ ਆਫ ਟ੍ਰੇਡ ਐਂਡ ਟੈਕਨੋਲੋਜੀ MITT ਕਾਲਜ ਕਾਫੀ ਫੇਮਸ ਕਾਲਜ ਸੀ, ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਉਹਨਾਂ ਨੇ ਅਨਾਊਂਸ ਕਰਤਾ ਕਿ ਉਹ ਦਿਸ ਇਜ਼ ਦੇਅਰ ਲਾਸਟ ਟਰਮ, ਦੇ ਆਰ ਕਲੋਜ਼ਿੰਗ ਦੇਅਰ ਡੋਰਸ। ਸੋ ਕਾਲਜ ਜਿਹੜਾ ਮੈਨੀਟੋਬਾ ਦੇ ਵਿੱਚ ਇੱਕ ਜਿਹੜਾ ਟ੍ਰੇਡ ਵਾਲਾ ਕਾਫੀ ਸਮੇਂ ਤੋਂ ਚੱਲਦਾ ਸੀ, ਵਧੀਆ ਪ੍ਰੋਗਰਾਮ ਸੀ ਉਹਨਾਂ ਕੋਲ ਟ੍ਰੇਡ ਦੇ ਸਾਰਾ ਕੁਛ, ਉਹ ਉੱਥੋਂ ਬੰਦ ਕਰ ਦਿੱਤਾ ਗਿਆ। ਕੁਝ ਪ੍ਰੋਗਰਾਮ ਚਲੋ ਜਿਹੜਾ ਦੂਸਰਾ ਰੈੱਡ ਰਿਵਰ ਕਾਲਜ ਆ ਜਿਹੜਾ ਹੈ ਨਾ ਉੱਥੇ ਮੂਵ ਕੀਤੇ ਜਾ ਰਹੇ ਆ, ਕੁਝ ਸਟੂਡੈਂਟਸ ਵੀ ਉੱਧਰ ਮੂਵ ਕੀਤੇ ਜਾਣਗੇ। ਪਰ ਇੱਥੋਂ ਦੇਖਣ ਉਹਨਾਂ ਦਾ ਸਭ ਤੋਂ ਮੇਨ ਰੀਜ਼ਨ ਇਹ ਸੀ ਕਿ ਉਹਨਾਂ ਕੋਲ ਫੰਡਿੰਗ ਨਹੀਂ ਹੈਗੀ, ਇੰਟਰਨੈਸ਼ਨਲ ਸਟੂਡੈਂਟਸ ਬੰਦ ਹੋਣ ਕਰਕੇ ਦੇ ਆਰ ਨੋਟ ਏਬਲ ਟੂ ਓਪਰੇਟ
ਜੀ।
ਸੋ ਉਸ ਚੀਜ਼ ਨੂੰ ਦੇਖ ਕੇ ਪ੍ਰਾਈਵੇਟ ਇੱਥੇ ਯੂਨੀਵਰਸਿਟੀ ਆ ਪ੍ਰੋਵੀਡੈਂਸ, ਉਹਨਾਂ ਵੱਲੋਂ ਵੀ ਕਾਫੀ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਕਾਫੀ ਆਪਣੀ ਜਿਹੜੀ ਆ ਲੱਗੇ ਬੰਨੇ ਜਿਹੜੀ ਐਸੈਟ ਸੀ ਉਹ ਸੈੱਲ ਕਰਨੇ ਪੈ ਰਹੇ,
ਸੈੱਲ ਕਰਨੇ ਪੈ ਰਹੇ। ਆਈ ਥਿੰਕ ਉਹਨਾਂ ਦਾ ਜਿਹੜਾ ਕੈਂਪਸ ਇੱਧਰ ਮਾਡਰਨ ਮੋਰਿਸ ਵਾਲੀ ਸਾਈਡ ਸੀ ਇਹਨਾਂ ਦਾ, ਉਹ ਆਲਮੋਸਟ ਉਹਨਾਂ ਨੇ ਸੈੱਲ ਆਊਟ 'ਤੇ ਲਾ ਦਿੱਤਾ ਹੋਇਆ, ਜਿਹੜਾ ਮੇਨ ਕੈਂਪਸ ਹੀ ਰਹਿ ਜਾਏਗਾ ਉਹਨਾਂ ਦਾ।
ਸੋ ਇਸੇ ਤਰ੍ਹਾਂ ਹੀ ਓਨਟੈਰੀਓ ਦੇ ਵਿੱਚ ਵੀ ਬਹੁਤ ਕਾਲਜਸ ਸੀ ਜਿਨ੍ਹਾਂ ਨੇ ਛੋਟੀਆਂ ਛੋਟੇ ਜਿਹੜੇ ਟਾਊਨ ਸੀ ਉਹਨਾਂ ਦੇ ਵਿੱਚ ਜਿਹੜੇ ਕੈਂਪਸ ਸੀ ਉਹਨਾਂ ਨੂੰ ਕਾਫੀ ਗਰੋ ਕਰ ਲਿਆ ਸੀ, ਉੱਥੇ ਸਟੂਡੈਂਟ ਵੀ ਆਪਣੇ ਇੰਟਰਨੈਸ਼ਨਲ ਹੁੰਦੇ ਸੀ ਚਲੇ ਜਾਂਦੇ ਸੀ, ਉਹ ਹੁਣ ਉਹਨਾਂ ਨੂੰ ਸਕੇਲ ਬੈਕ ਕਰਨਾ ਪੈ ਰਿਹਾ
ਜੀ,
ਕੋਰਸ ਬੰਦ ਕਰਨੇ ਪੈ ਰਹੇ ਆ, ਟੀਚਰ ਜਿਹੜੇ ਉੱਥੇ ਜੋਬਸ ਕਰ ਰਹੇ ਸੀ ਉਹਨਾਂ ਨੂੰ ਹੁਣ ਕਰੀ ਕਹੋ ਲੇਅ ਅਪ ਕਰਨਾ ਪੈ ਰਿਹਾ, ਕੈਂਪਸ ਬੰਦ ਕਰਨੇ ਪੈ ਰਹੇ, ਓਪਰੇਟਿੰਗ ਕੋਸਟ ਬਹੁਤ ਜ਼ਿਆਦਾ ਆ ਜਿਹੜੀ ਕਿ ਗਵਰਨਮੈਂਟ ਫੰਡਿੰਗ ਦੇ ਥਰੂ ਨਹੀਂ ਚੱਲ ਸਕਦੀ। ਸੋ ਕਾਲਜ ਯੂਨੀਵਰਸਿਟੀ 'ਤੇ ਇਫੈਕਟ ਤਾਂ ਹੈ ਹੀ ਆ, ਨਾਲ ਦੀ ਨਾਲ ਰੀਅਲ ਅਸਟੇਟ 'ਤੇ ਵੀ ਇਫੈਕਟ ਦਿਖ ਰਿਹਾ, ਨਾਲ ਦੀ ਨਾਲ ਜਿਹੜੀਆਂ ਵੀ ਚੀਜ਼ਾਂ।
ਆਈ ਥਿੰਕ ਕਿ ਜਿਹੜੀ ਇਕੋਨਮੀ ਆ ਮੋਸਟਲੀ ਡਿਪੈਂਡ ਸਟੂਡੈਂਟਸ 'ਤੇ ਕਰਦੀ ਹੈ, ਬਿਕੋਜ਼ ਕਿ ਉਹ ਗ੍ਰੈਜੂਏਟ ਹੋ ਕੇ ਵੀ ਇੱਥੇ ਜੋਬਸ ਕਰਦੇ ਨੇ ਬਾਅਦ ਵਿੱਚ ਓਪਨ ਸੈਕਟਰ ਦੇ ਵਿੱਚ। ਸੋ ਜਦੋਂ ਗ੍ਰੈਜੂਏਸ਼ਨ ਦੇ ਕੁਆਂਟਿਟੀ ਘੱਟ ਗਈ ਬੱਚਿਆਂ ਦੀ, ਅਤੇ ਅੱਗੇ ਜਿਹੜੀਆਂ ਫਿੱਲ ਹੋਣੀਆਂ ਸੀ ਜੋਬ ਜਾਂ ਸੀਟਸ ਉਹ ਆਲਮੋਸਟ ਫਿੱਲ ਨਹੀਂ ਹੋ ਰਹੀਆਂ, ਸੋ ਉਹ ਇੱਕ ਗੈਪ ਪੈ ਰਿਹਾ ਵਾ,
ਗੈਪ ਪੈ ਰਿਹਾ।
ਅਤੇ ਜਿਹੜੇ ਕੈਨੇਡੀਅਨ ਗ੍ਰੈਜੂਏਟ ਨੇ ਜਾਂ ਕੈਨੇਡੀਅਨ ਇੱਥੇ ਦੇ ਬੋਰਨ ਜਿਹੜੇ ਗ੍ਰੈਜੂਏਟ ਹੁੰਦੇ ਨੇ ਉਹ ਕਦੇ ਵੀ ਲੋਕਲ ਮਾਰਕੀਟ ਦੇ ਵਿੱਚ ਨਹੀਂ ਜੋਬ ਕਰਦੇ,
ਬਹੁਤ ਘੱਟ ਕਰਦੇ ਆ,
ਬਹੁਤ ਘੱਟ ਕਰਦੇ ਆ। ਮੈਂ ਇਗਜ਼ਾਮਪਲ ਦਿੰਦਾ, ਮੇਰੇ ਰਿਲੇਟਿਵ ਸੀ ਆ ਉਹਨਾਂ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਇੱਥੇ। ਸੋ ਉਹਨਾਂ ਨੇ ਇੰਜੀਨੀਅਰਿੰਗ ਕਰਕੇ ਇੱਥੇ ਨਹੀਂ ਕਰ ਰਹੇ, ਉਹ US 'ਚ ਜੌਬ ਕਰ ਰਹੇ ਆ ਕਿਉਂਕਿ ਉੱਥੇ ਓਪਰਚੁਨਿਟੀ ਬੈਟਰ ਆ।
ਜਾਂ ਉਹੀ ਹੈ ਨਾ, ਕਿਉਂਕਿ ਇੱਕ ਜਿਹੜਾ ਸਾਈਕਲ ਆ ਉਹ ਚੱਲਦਾ ਰਹਿਣ ਦੇ ਰਹੀ, ਇਮੀਗ੍ਰੇਸ਼ਨ ਦੀ ਬੜੀ ਲੋੜ ਆ। ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਬਹੁਤ ਸਾਰੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਆ ਉਹ ਵੀ ਹੁਣ ਵਾਪਸ ਜਾ ਰਹੇ ਆ। ਸੋ ਇਹ ਚੀਜ਼ਾਂ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ, ਜਿਹੜੇ ਟੈਂਪਰੇਰੀ ਰੈਜੀਡੈਂਟ ਹੈ ਜਿਹੜੇ ਇੱਥੇ ਆ, ਟੈਂਪਰੇਰੀ ਫੋਰਨ ਵਰਕਰਸ ਆ, ਉਹਨਾਂ ਦੇ ਵਰਕ ਪਰਮਿਟ ਜਿਹੜੇ ਐਕਸਟੈਂਡ ਕੀਤੇ ਜਾਣ, ਐਟਲੀਸਟ ਉਹ ਜਿਹੜੀ ਲੇਬਰ ਮਾਰਕੀਟ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਵਿੱਚ ਆਪਦਾ ਯੋਗਦਾਨ ਪਾਉਂਦੇ ਰਹਿਣ। ਸੋ ਇਸ ਵਕਤ ਇਕੱਲੇ ਵਰਕਰਸ ਨੂੰ ਕੈਨੇਡਾ ਦੀ ਲੋੜ ਨਹੀਂ ਆ, ਕੈਨੇਡਾ ਨੂੰ ਵੀ ਵਰਕਰਸ ਦੀ ਲੋੜ ਆ। ਸੋ ਇਸ ਕਰਕੇ ਆਈ ਥਿੰਕ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਅਤੇ ਇਸ ਚੀਜ਼ ਵੱਲ ਥੋੜ੍ਹਾ ਧਿਆਨ ਦੇਣਾ ਚਾਹੀਦਾ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਰਸ਼ ਅਤੇ ਸਮਾਪਤੀ ਵੱਲ ਵੱਧ ਰਿਹਾ, ਗੱਲਾਂ ਅਜੇ ਬਹੁਤ ਸਮਾਂ ਜਾ ਨਹੀਂ ਦਿੰਦਾ, ਅਤੇ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਜੇ ਤੁਹਾਡਾ ਕੋਈ ਹੋਰ ਸਵਾਲ ਹੈ ਤਾਂ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ ਵਿਰਸਾ ਵਾਸਤੇ ਇੰਸਟਾਗ੍ਰਾਮ ਪੇਜ 'ਤੇ, ਜਾਂ ਕਾਲ ਕਰ ਸਕਦੇ ਹੋ 204-898-1076। ਵਿਰਸਾ ਵਾਈਬਸ ਐਵਰੀ ਟਿਊਜ਼ਡੇ 1-2 PM ਵਿਦ ਇੰਦਰਜੀਤ ਐਂਡ ਅਰਸ਼, FM 101.5।
An orchestra of everything else. This is CJUM FM 101.5 at the University of Manitoba.
UMFM, we can handle the truth. In fact, it's necessary that we hear it in order for you to have a great listening experience. We are looking for your feedback, whether it's good or bad. We need to know what you really think. Email your comments to feedback@umfm.com and play your part in making UMFM a great listening experience.
Go!
CJUM 101.5 in Winnipeg, Manitoba.
Known by the name of the Great Northwest.
Taking CanCon beyond Quebec on your FM dial.
The land of the setting sun has taken my bows away, everyone.
Welcome to Manitoba in the Moment on 101.5 UMFM. We're here today with Xander Bullard.
Hello, thanks for having me.
No problem. So we're going to talk about your upcoming show, your newest release, and just sort of your experience with music so far.
Sweet.
So it's great to have you on. And for those of you who are listening, Xander has his show on Friday at Public Domain. So if you want something to do this weekend still, or you're still hoping to avoid whatever it is, maybe exams, maybe studying, or just life in general, there's a show.
Yes, Good Friday.
Mm-hmm.
Good Friday.
That is a Good Friday.
It's a Good Friday,
it's a
I
Good
would
Friday
say so.
On Good Friday. All right. So, you have, of course, been playing the Young Performers for past 2 years, and are, I believe, doing a show later on for the Young Performers?
I applied again, so hopefully I'll get in. I'm not sure yet, but you find out May 1st.
Okay, that's exciting.
Yeah.
So then on the 22nd, are you
playing
part of the Alums
show?
I'm
performing with Ben Notes at the Park Theater.
Okay.
His EP, or single release show. Yes.
There you go. Nice.
Yes.
Awesome. So that's another thing you guys should check out as
Please,
well.
Yeah.
So you have a lot of shows just coming up, and then your